गुरुनानक पद पंकज बंदन पद
पंकज बंदन
सरायं गद दुख
निकंदन
अमरदास गुर हृदय त्यागं गुर
हृदय त्यागं
दास गुण गावा अर्जुन विघ्न नके नाशक विघ्न
नके नाशक
हर गोविंद शुभ सुमत पर काशक हर राय नमो कर जोरी नमो कर जोरी हर कृष्ण मनायोरी तेग बहादुर परम कृपाला परम कृपाला गुरु गोविंद सिंह विशाला पुन पुन शीसा बंदो बार बार जगदीसा यम है अमृत ज्ञान है मानक भक्त वैराग गुरु ग्रंथ साहिब बंदो कर अनुराग गुरु शब्द कमाए जन जीते पंच कार संतन को बंदना सिर चरणन पर तार वे शिव तक सामली मुर अरसों कुरसों कटिए सचे पातशाह भर जन्म जन्म दी
कटिए
सचे पातशाह भर जन्म जन्म दी
कटिए सतना श्री वाहिगुरु साहिब जी सुन कर तर्क कत सो बोला ऐसो बात न कहिए होला तीन लोग पट गुर विद्वाना सिखन को तुम गुरु बखाना सुन कर तर्क कत सो बोला
वाहिगुरु जी का खालसा वाहिगुरु जी की फतेह। परम सत्कार योग गुरु साहब जी की साजी नवाजी गुरु स्वरूप गुरु खालसा साध संग जी अकाल पुरख अंतरजामी पतत पावन दीना बंधु भगत बच्चल शब्दावतार दसो पातशाहियों के ज्ञान स्वरूप तन तन श्री गुरु ग्रंथ साहिब जी महाराज जी सतगुरु की पावन पवित्र हजूरी विच आप जी चल के आए हो पाव सुहावे जाओ तो तिर जुलदे तिर नाम पासे दा है इस रद्दी पासे वाले जिहड़े कदम उठते हैं पाव नाम पैरां दा है सुहावे नाम सोभनीक और सफलियां दा है वो चरण सफले हैं पाव सुहावे जाओ तो धिर जुलदे जो रब वाले पासे तुर के जांदे हैं शरीर नूं लै के जांदे ने कि ऐसे चरण जिहड़े नूं मुबारक हैं उन्हां चरणां दी सिफत सलाह भाई साहिब भाई गुरदास ने भी की थी। ਸੋ ਐਸੇ ਚਰਨ ਸਫਲੇ ਨੂੰ ਭਾਵ ਸੁਹਾਵੇ ਜੋ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਣੀ। ਸੀਸ ਉਹ ਸੋਭਨੀਕ ਹੈ ਜਿਹੜਾ ਆਪਣੇ ਗੁਰੂ ਦੇ ਚਰਨਾਂ ਵਿੱਚ ਸੀਸ ਨਿਭਦਾ ਹੈ, ਨਮਸਕਾਰ ਕਰਦਾ ਹੈ। ਸੀਸ ਨਵਾਏ ਗਿਰ ਪਰੈ ਸਭ ਪਾਪਨ ਕੀ ਪੋਟ, ਤਾਂ ਤੇ ਸੀਸ ਨਵਾਈਐ ਲਗੈ ਨ ਜਮ ਕੀ ਚੋਟ। ਗੁਰੂ ਨੂੰ ਨਮਸਕਾਰ ਕਰਨ ਦਾ ਫਲ ਗੁਰੂ ਨਾਨਕ ਦੇ ਘਰ ਦੀਆਂ ਸਿਫਤਾਂ, ਗੁਰੂ ਨਾਨਕ ਦੀ ਗਦੀ ਨੂੰ ਨਮਸਕਾਰ ਕਰਨੀ ਤਾਂ ਇੱਕ ਪਾਸੇ ਰਹੀ, ਗੁਰੂ ਨਾਨਕ ਦੀ ਗਦੀ ਤੇ ਵਿਰਾਜਣ ਵਾਲੇ ਗੁਰੂ ਦੀ ਯਾਦ ਵਿੱਚ ਤੁਰਨ ਵਾਲੇ ਕਦਮਾਂ ਨੂੰ ਵੀ, ਇੱਕ ਇੱਕ ਕਦਮ ਬੜਾ ਮੁਬਾਰਕ ਔਰ ਉਸ ਕਦਮ ਦੀ ਸ਼ਲਾਘਾ ਕੀਤੀ ਹੈ ਕਿ ਇੱਕ ਇੱਕ ਕਦਮ ਦੇ ਨਾਲ ਕਰੋੜਾਂ ਅਸਮੀਤ ਜਗਾਂ ਦਾ ਫਲ ਧਰਮ ਸ਼ਾਸਤਰ ਵਿੱਚ ਅੰਕਿਤ ਹੈ। ਇੱਥੇ ਇੱਕ ਇੱਕ ਕਦਮ ਦੇ ਨਾਲ ਪੁੰਨਾਂ ਦੀ ਉਤਪਤੀ ਸ਼ੁਰੂ ਹੋ ਜਾਂਦੀ ਹੈ ਜਿੱਥੋਂ ਚੱਲਦੇ ਹਾਂ, ਅਤੇ ਇਸ ਤੋਂ ਉਪਰੰਤ ਜਦੋਂ ਆ ਕੇ ਸੀਸ ਝੁਕਾਉਂਦੇ ਹਾਂ ਨਮਸਕਾਰ ਕਰਨ ਦੇ ਨਾਲ ਕੀ ਫਲ ਮਿਲਦਾ ਹੈ, ਅਤੇ ਫਲ ਕੋਟਕ ਜੱਗ ਸਮਾਨ ਤਾਂ ਕਦਮਾਂ ਦੇ ਨਾਲ ਮਿਲ ਗਿਆ, ਕਈ ਕੋਟਕ ਜੱਗ ਫਲਾ ਤਾਂ ਕਦਮਾਂ ਦੇ ਨਾਲ ਹੀ ਮਿਲ ਗਿਆ। ਸੀਸ ਨਵਾਉਣ ਦੇ ਨਾਲ ਪਾਪਾਂ ਦੀ ਪੰਡ ਜਿਹੜੀ ਅੰਤਹਕਰਨ ਤੇ ਚੁੱਕੀ ਹੋਈ ਹੈ, ਜਿਵੇਂ ਸਿਰ ਦੇ ਉੱਤੇ ਜੋ ਵੀ ਵਸਤੂ ਚੁੱਕੀ ਹੋਵੇ ਉਹ ਉਨੀ ਦੇਰ ਤੱਕ ਸਿਰ ਤੇ ਰਹਿ ਸਕਦੀ ਹੈ ਜਿੰਨੀ ਦੇਰ ਤੱਕ ਧੌਣ ਨਹੀਂ ਚੁੱਕੀ। ਜਦੋਂ ਸੀਸ ਨੀਵਾ ਹੋਏਗਾ ਸਿਰ ਤੇ ਚੁੱਕੀ ਹੋਈ ਪੰਡ ਡਿੱਗ ਪਏਗੀ। ਇਸੇ ਤਰ੍ਹਾਂ ਇਹੋ ਜਿਹੀ ਸੀਸ ਇੱਕ ਅੰਦਰ ਵੀ ਹੈ, ਸਾਡੇ ਮਨ ਨੇ ਜੋ ਜਨਮਾਂ ਜਨਮਾਤਰਾਂ ਦੀ ਪਾਪਾਂ ਦੀ ਮੈਲ ਚੁੱਕੀ ਹੋਈ ਹੈ ਅਤੇ ਹੰਕਾਰ ਰੂਪੀ ਸਿਰ ਲੱਗਿਆ ਹੋਇਆ ਮਨ ਨੂੰ, ਅਤੇ ਜਦੋਂ ਮਨ ਨਿਮਰਤਾ ਵਿੱਚ ਆ ਜਾਏ, ਜਦੋਂ ਮਨ ਨੀਵਾਂ ਹੋ ਜਾਏ, ਉਹਦੇ ਲਈ ਅਰਦਾਸਾਂ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਜਦੋਂ ਮਨ ਨੀਵਾਂ ਹੁੰਦਾ ਹੈ, ਸੀਸ ਨਵਾਏਗਾ ਤਾਂ ਜੇ ਮਨ ਨੀਵਾਂ ਹੋਇਆ, ਜੇ ਮਨ ਨੀਵਾਂ ਨਹੀਂ, ਮਨ ਵਿੱਚ ਹੰਕਾਰ ਹੈ, ਤਾਂ ਸਕਾ ਪੁੱਤਰ ਆਪਣੇ ਬਾਪ ਦੇ ਅੱਗੇ ਝੁਕਣ ਨੂੰ ਤਿਆਰ ਨਹੀਂ ਹੋਏਗਾ, ਕਿਉਂਕਿ ਅੰਦਰ ਹੰਕਾਰ ਆ ਗਿਆ। ਇਸ ਕਰਕੇ ਹੰਕਾਰ ਜਿੰਨੀ ਦੇਰ ਤੱਕ ਹੈ ਉਸਨੇ ਧੌਣ ਦੇ ਵਿੱਚ ਵੀ ਕਿਲਾ ਠੋਕ ਦੇਣਾ, ਸੀਸ ਨੀਵਾ ਨਹੀਂ ਹੋਏਗਾ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਆ ਕੇ ਸੀਸ ਝੁਕਾ ਦਿੱਤਾ, ਮਨ ਵਿੱਚ ਪਿਆਰ ਹੈ, ਪਿਆਰ ਦੇ ਸਹਿਤ, ਪਿਆਰ ਤੋਂ ਬਿਨਾਂ ਤਾਂ ਕੁਛ ਵੀ ਕਰੋ, ਕਥਾ ਕੀਰਤਨ ਪਾਠ ਪੂਜਾ ਸੇਵਾ ਜੋ ਵੀ ਕੁਛ ਕਰੋਗੇ, ਅਗਰ ਉਹਦੇ ਵਿੱਚ ਪਿਆਰ ਨਹੀਂ ਹੈ ਤਾਂ ਉਹ ਨਿਫਲ ਹੈ। ਕੁਛ ਵੀ ਕਰੋ, ਮੱਥਾ ਟੇਕਣ ਵਿੱਚ ਪਿਆਰ ਨਹੀਂ ਤਾਂ ਮੱਥਾ ਟੇਕਣਾ ਨਿਫਲ, ਜੇ ਇੱਥੇ ਬੈਠਣ ਵਿੱਚ ਪਿਆਰ ਨਹੀਂ ਤਾਂ ਬੈਠਣਾ ਨਿਫਲ, ਸੁਣਨ ਵਿੱਚ ਪਿਆਰ ਨਹੀਂ ਤਾਂ ਸੁਣਨਾ ਨਿਫਲ, ਸੁਣਾਉਣ ਵਿੱਚ ਪਿਆਰ ਨਹੀਂ ਤਾਂ ਸੁਣਾਉਣਾ ਨਿਫਲ, ਪਿਆਰ ਨਹੀਂ ਸਫਲਾ ਕਰਦਾ। ਇਸ ਕਰਕੇ ਹਜ਼ੂਰ ਨੇ ਪਿਆਰ ਨੂੰ ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀ ਉਹ ਤਿਨ ਹੀ ਪ੍ਰਭ ਪਾਇਓ। ਔਰ ਪ੍ਰੇਮ ਫਿਰ ਇੱਕ ਰੱਬੀ ਦਾਤ ਹੈ। ਸੰਸਾਰ ਦੇ ਅੰਦਰ ਜੋ ਚੀਜ਼ ਪੈਦਾ ਹੁੰਦੀ ਹੈ ਸੰਸਾਰ ਨੂੰ ਵੰਡਣ ਨਾਲੋਂ ਮੁੱਕ ਜਾਂਦੀ ਹੈ, ਸੰਸਾਰ ਦੇ ਵਿੱਚ ਅੰਨ ਪੈਦਾ ਹੋਇਆ, ਤੁਸੀਂ ਅੰਨ ਵੰਡਣ ਲੱਗ ਜਾਓ, ਜੋ ਤੁਹਾਡੇ ਕੋਲ ਹੈ ਮੁੱਕ ਜਾਏਗਾ। ਵਸਤਰ ਵੰਡ ਦਿਓ, ਵਸਤਰ ਮੁੱਕ ਜਾਣਗੇ। ਤੁਹਾਡੀ ਜੇਬ ਦੇ ਜਿੰਨੇ ਪੈਸੇ ਨੂੰ ਇੱਕ ਇੱਕ ਕਰਕੇ ਵੰਡਣ ਲੱਗ ਜਾਓ, ਮੁੱਕ ਜਾਣਗੇ। ਪਰ ਇੱਕ ਰੱਬੀ ਵਿਧਾਨ ਹੈ ਕਿ ਜਿਹੜੀ ਚੀਜ਼ ਪਰਮਾਤਮਾ ਨੇ ਪੈਦਾ ਕੀਤੀ ਹੈ ਉਹ ਨਹੀਂ ਮੁੱਕੇਗੀ। ਪਾਣੀ ਪਰਮਾਤਮਾ ਨੇ ਪੈਦਾ ਕੀਤਾ ਹੈ, ਇਹਨੂੰ ਮੁਕਾਉਣ ਵਾਲਾ ਕੋਈ ਸੰਸਾਰ ਵਿੱਚ ਪੈਦਾ ਨਹੀਂ ਹੋਇਆ, ਪਰਮਾਤਮਾ ਨੇ ਪੈਦਾ ਕੀਤਾ ਹੈ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਜੋ ਚੀਜ਼ਾਂ ਮਨੁੱਖ ਨੇ ਪੈਦਾ ਕੀਤੀਆਂ ਨੇ ਉਹ ਮੁੱਕ ਜਾਂਦੀਆਂ ਨੇ ਵੰਡਣ ਨਾਲ। ਜਿਹੜਾ ਪ੍ਰੇਮ ਹੈ ਇਹ ਮਨੁੱਖ ਨੇ ਨਹੀਂ ਪੈਦਾ ਕੀਤਾ, ਇਹ ਕਿਸੇ ਦੇਵੀ ਦੇਵਤੇ ਨੇ ਨਹੀਂ ਪੈਦਾ ਕੀਤਾ। ਪ੍ਰੇਮ ਪੈਦਾ ਕੀਤਾ ਉਸ ਮਾਲਕ ਸਿਰਜਣਹਾਰ ਨੇ ਜਿਸਨੇ ਅਨੰਤ ਪ੍ਰਕਾਰ ਦੀ ਸ੍ਰਿਸ਼ਟੀ ਰਚੀ ਹੈ, ਉਹਨੇ ਪ੍ਰੇਮ ਪੈਦਾ ਕੀਤਾ। ਔਰ ਇਸ ਨੂੰ ਚਾਰ ਪਦਾਰਥਾਂ ਦੇ ਵਿੱਚ ਇੱਕ ਪ੍ਰੇਮ ਪਦਾਰਥ, ਚਾਰ ਪਦਾਰਥ ਧਰਮ ਅਰਥ ਕਾਮ ਮੋਖ, ਇਹ ਚਾਰ ਪਦਾਰਥ ਜਿਹੜੇ ਗ੍ਰੰਥਾਂ ਵਿੱਚ ਲਿਖੇ ਨੇ, ਇਹਨਾਂ ਤੋਂ ਇਲਾਵਾ ਗੁਰਬਾਣੀ ਦੇ ਵਿੱਚ ਜਿਹੜੇ ਚਾਰ ਪਦਾਰਥ, ਉਹਨਾਂ ਨੂੰ ਸੰਪਰਦਾਈ ਗਿਆਨੀ ਮਹਾਂਪੁਰਸ਼ ਗੁਰਬਾਣੀ ਅਨੁਸਾਰ ਚਾਰ ਪਦਾਰਥ ਗੁਰਬਾਣੀ ਦੀਆਂ ਉਦਾਹਰਣਾਂ। ਜਨਮ ਪਦਾਰਥ, 84 ਲੱਖ ਜੋਨ ਵਿੱਚ ਮਨੁੱਖਾ ਸਰੀਰ ਮਿਲਣਾ, ਇਹ ਪਦਾਰਥ ਹੈ, ਜਨਮ ਪਦਾਰਥ ਕਹਾਉਂਦਾ ਹੈ, ਸਾਰਿਆਂ ਤੋਂ ਅਮੋਲਕ ਹੈ। 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਈ। ਬਾਕੀ ਦੀਆਂ ਜੂਨਾਂ ਤਰਸਦੀਆਂ, ਦੇਵੀ ਦੇਵਤੇ ਤਰਸਦੇ ਨੇ। ਜਿਹਨੂੰ ਇਹ ਦਾਤ ਮਿਲ ਗਈ ਉਹਨੂੰ ਕਦਰ ਨਹੀਂ, ਜਿਹਨਾਂ ਨੂੰ ਨਹੀਂ ਮਿਲੀ ਕਿਤੇ ਅੰਨਿਆਂ ਨੂੰ ਪੁੱਛੋ ਵੀ ਅੱਖਾਂ ਦੀ ਕੀਮਤ ਕੀ ਆ, ਉਹ ਦੱਸਣਗੇ, ਸਾਨੂੰ ਕੋਈ ਪਤਾ ਨਹੀਂ ਕਿਉਂਕਿ ਸਾਡੇ ਕੋਲ ਜੋ ਚੀਜ਼ ਸਾਡੇ ਕੋਲ ਹੈ, ਜਿਹਦੇ ਕੋਲ ਪੈਰ ਨਹੀਂ ਉਹ ਜਾ ਕੇ ਪੁੱਛੋ ਵੀ ਪੈਰਾਂ ਦੀ ਕੀ ਕੀਮਤ ਹੈ, ਜਿਹਦੇ ਕੋਲ ਪੁੱਤਰ ਨਹੀਂ ਉਹਨੂੰ ਜਾ ਕੇ ਪੁੱਛੋ ਵੀ ਪੁੱਤਰਾਂ ਦੀ ਕੀਮਤ ਕੀ ਹੈ, ਜਿਹਦੇ ਕੋਲ ਜੋ ਚੀਜ਼ ਹੈ ਉਹਦੀ ਕੀਮਤ ਨੂੰ ਭੁੱਲ ਜਾਂਦਾ, ਉਹਦੀ ਪ੍ਰਾਪਤੀ ਵਿੱਚ ਨਿਮਗਨ ਹੋ ਜਾਂਦਾ। ਇਸ ਤਰ੍ਹਾਂ ਇਹ ਜਨਮ ਪਦਾਰਥ ਮਿਲਿਆ ਵਾਹਿਗੁਰੂ ਦੀ ਦਾਤ ਹੈ, ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ, ਇਹ ਉਹਦੀ ਕਿਰਪਾ ਦੇ ਨਾਲ ਪ੍ਰਾਪਤ ਹੋਈ ਹੈ। ਇਹ ਜਨਮ ਪਦਾਰਥ ਦੂਜੇ ਨੰਬਰ ਤੇ ਹੈ, ਨਾਮ ਪਦਾਰਥ। ਮਨੁੱਖੀ ਸਰੀਰ ਵਿੱਚ ਕਿੰਨੇ ਲੋਕ ਵੱਸਦੇ ਨੇ, ਇੱਕ ਇੱਕ ਮੁਲਕ ਦੇ ਵਿੱਚ ਕਰੋੜਾਂ ਤੇ ਅਰਬਾਂ ਦੀ ਗਿਣਤੀ ਹੋ ਚੁੱਕੀ ਹੈ, ਪਰ ਉਹਨਾਂ ਕਰੋੜਾਂ ਦੇ ਵਿੱਚ ਕਿੰਨੇ ਕਿੰਨੇ ਜਿਹਨਾਂ ਨੂੰ ਨਾਮ ਪਦਾਰਥ ਮਿਲਿਆ ਹੋਇਆ, ਫਿਰ ਹੋਰ ਮਾਤਰਾ ਘੱਟ ਜਾਣੀ। ਪਹਿਲਾਂ ਤਾਂ ਪੂਰੀ 84 ਲੱਖ ਜੋਨ ਵਿੱਚੋਂ ਮਨੁੱਖ ਜਾਤੀ ਦੀ ਕਿਤਨੀ ਗਿਣਤੀ ਘੱਟ ਹੈ, ਫਿਰ ਮਨੁੱਖ ਜਾਤੀ ਵਿੱਚੋਂ ਜਿਹਨਾਂ ਨੂੰ ਨਾਮ ਪ੍ਰਾਪਤ ਹੈ, ਅਤੇ ਜਦੋਂ ਉਹਨਾਂ ਦੀ ਗਿਣਤੀ ਕਰਾਂਗੇ ਤਾਂ ਬਹੁਤ ਹੀ ਘੱਟ, ਐਂ ਲੱਗੂਗਾ ਵੀ ਆਟੇ 'ਚ ਲੂਣ ਵਾਲੀ ਉਹ ਗੱਲ ਹੈ, ਨਾਮ ਮਾਤਰ ਹੀ ਕੁਝ ਵੀ ਨਹੀਂ ਹੈ। ਕਿਉਂਕਿ ਉਹਨਾਂ ਕੋਲ ਦੋ ਪਦਾਰਥ ਹੋ ਗਏ, ਜਨਮ ਪਦਾਰਥ ਦੇ ਨਾਲ ਉਹਨਾਂ ਨੂੰ ਨਾਮ ਪਦਾਰਥ ਮਿਲ ਗਿਆ। ਨਾਮ ਪਦਾਰਥ ਜਨਮ ਪਦਾਰਥ ਨੂੰ ਸਫਲਾ ਕਰਦਾ, ਜਿਹਦੇ ਕੋਲ ਨਾਮ ਪਦਾਰਥ ਨਹੀਂ ਜਨਮ ਪਦਾਰਥ ਹੈ ਉਹਦੇ ਕੋਲ ਤਾਂ ਖੋਇਆ ਜਾਏਗਾ, ਅੱਜ ਨਹੀਂ ਤਾਂ ਕੱਲ੍ਹ ਪਾਇਆ ਜਾਣਾ ਉਹਦੇ ਕੋਲ। ਹੁਣ ਨਾਮ ਪਦਾਰਥ ਤੋਂ ਅੱਗੇ ਇੱਕ ਤੀਸਰਾ ਪਦਾਰਥ, ਉਹਦਾ ਨਾਮ ਹੈ ਪ੍ਰੇਮ ਪਦਾਰਥ। ਨਾਮ ਪਦਾਰਥ ਵੀ ਬਹੁਤ ਨੂੰ ਪ੍ਰਾਪਤੀ ਹੋ ਚੁੱਕੀ ਹੈ, ਪਰ ਜਿਹਨੂੰ ਪ੍ਰੇਮ ਪਦਾਰਥ ਨਹੀਂ ਮਿਲਿਆ ਤੇ ਉਹਨੂੰ ਨਾਮ ਪਦਾਰਥ ਮਿਲਿਆ ਹੋਇਆ ਵੀ ਸਫਲਾ ਨਹੀਂ ਹੁੰਦਾ, ਕਿਉਂਕਿ ਪ੍ਰੇਮ ਦੇ ਨਾਲ ਹੀ ਨਾਮ ਜਪਿਆ ਸਫਲਾ ਹੁੰਦਾ। ਉਹਨਾਂ ਦੀ ਗਿਣਤੀ ਉਦੋਂ ਵੀ ਜ਼ਿਆਦਾ ਘੱਟ ਹੈ ਜਿਹੜੇ ਪ੍ਰੇਮ ਨਾਲ ਨਾਮ ਜਪਣ ਵਾਲੇ ਨੇ। ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹੈ, ਸੋਈ ਰਾਮ ਸਾਰੇ ਕਹਿੰਦੇ ਨੇ, ਸੋਈ ਕੌਤਕਾ। ਇਸ ਕਰਕੇ ਪ੍ਰੇਮ ਪਦਾਰਥ ਜਿਹੜਾ ਹੈ ਇਹ ਬੜਾ ਅਮੋਲਕ ਹੈ, ਔਰ ਇਹ ਰੱਬੀ ਦਾਤ ਹੈ, ਰੱਬੀ ਬਖਸ਼ਿਸ਼ ਹੈ। ਜਿਵੇਂ ਜਨਮ ਪਦਾਰਥ ਇਹ ਵੀ ਰੱਬੀ ਬਖਸ਼ਿਸ਼ ਹੈ, ਨਾਮ ਪਦਾਰਥ ਇਹ ਵੀ ਰੱਬੀ ਬਖਸ਼ਿਸ਼ ਹੈ, ਪ੍ਰੇਮ ਪਦਾਰਥ ਇਹ ਵੀ ਰੱਬੀ ਬਖਸ਼ਿਸ਼ ਹੈ। ਤੇ ਪ੍ਰੇਮ ਇਸ ਸੰਸਾਰ ਵਿੱਚ ਪੈਦਾ ਨਹੀਂ ਹੁੰਦਾ ਗੁਰੂ ਪਿਆਰਿਓ, ਪ੍ਰੇਮ ਉਸ ਪਰਮਾਤਮਾ ਦੀ ਅਲਾਹੀ ਦਾਤ ਹੈ। ਤੇ ਪ੍ਰੇਮ ਕਿੱਥੋਂ ਆ ਰਿਹਾ ਹੈ? ਜਿਹਨੂੰ ਵਾਹਿਗੁਰੂ ਕਹਿੰਦੇ ਹਾਂ ਅਸੀਂ, ਜਿਹਨੂੰ ਸਾਡੇ ਇਸਲਾਮ ਵਾਲੇ ਭਰਾ ਅੱਲਾ ਕਹਿੰਦੇ ਨੇ, ਜਿਹਨੂੰ ਸਾਡੇ ਹਿੰਦੂ ਭਰਾ ਰਾਮ ਕਹਿੰਦੇ ਨੇ, ਉਹ ਸਾਰਾ ਨਿਰਾ ਪਿਆਰ ਦਾ ਹੀ ਬਣਿਆ ਹੋਇਆ। ਉਸ ਪਿਆਰ ਦੇ ਚੋਂ ਕਿਣਕਾ ਕਿਸੇ ਨੂੰ ਪਿਆਰ ਦਾ ਬਖਸ਼ਿਸ਼ ਕਰ ਦਿੰਦਾ, ਉਹਦੇ ਹਿਰਦੇ ਚ ਪ੍ਰੇਮ ਆ ਜਾਂਦਾ, ਇਹ ਰੱਬੀ ਦਾਤ ਹੈ, ਬੜੀ ਅਮੋਲਕ ਦਾਤ ਹੈ। ਔਰ ਇਹ ਦਾਤ ਪ੍ਰਾਪਤ ਕਰੇ ਤੋਂ ਅਗਰ ਕੋਈ ਇਹਨਾਂ ਦਾਤਾਂ ਨੂੰ ਵਰਤਾਉਣ ਲੱਗ ਜਾਏ, ਨਾਮ ਵਰਤਾਵੇ ਨਾਮ ਨਹੀਂ ਮੁੱਕੇਗਾ, ਕਿਉਂਕਿ ਪਰਮਾਤਮਾ ਦੀ ਬਖਸ਼ਿਸ਼ ਹੈ। ਪ੍ਰੇਮ ਵਰਤਾਓ, ਜਿੰਨਾ ਵਰਤਾਓਗੇ ਉਹਨਾਂ ਵਧੇਗਾ, ਘਟੇਗਾ ਨਹੀਂ। ਵਸਤਰ ਜਿਉਂ ਜਿਉਂ ਵਰਤਾਏ ਮੁੱਕ ਗਏ, ਅੰਨ ਵਰਤਾਇਆ ਉਹ ਮੁੱਕ ਗਿਆ, ਦੁਨੀਆਂ ਚ ਬਣਿਆ ਸੀ ਤਾਂ ਮੁੱਕ ਗਿਆ। ਤੁਸੀਂ ਪਿਆਰ ਆਪਣੇ ਬੱਚਿਆਂ ਚ ਵੰਡੋ, ਮਹਿਸੂਸ ਕਰੋਗੇ ਕਿ ਵਧ ਗਿਆ, ਮੇਰਾ ਵੀ ਪਿਆਰ ਬੱਚੇ ਨਾਲ ਵਧ ਗਿਆ ਤੇ ਬੱਚੇ ਦਾ ਮੇਰੇ ਵਿੱਚ ਵਧ ਗਿਆ, ਪਰਿਵਾਰ ਵਿੱਚ ਪਿਆਰ ਵਧ ਗਿਆ, ਰਿਸ਼ਤੇਦਾਰਾਂ ਵਿੱਚ ਵਧ ਗਿਆ, ਗਲੀ ਗਵਾਂਢ ਵਿੱਚ ਵਧ ਗਿਆ, ਪੂਰੇ ਸੰਸਾਰ ਵਿੱਚ ਫੈਲ ਜਾਓਗੇ ਤੇ ਪ੍ਰੇਮ ਵੱਧ ਹੀ ਜਾਏਗਾ, ਘਟੇਗਾ ਨਹੀਂ, ਕਿਉਂਕਿ ਰੱਬੀ ਦਾਤ ਹੈ, ਸੰਸਾਰ ਚ ਨਹੀਂ ਬਣਦਾ, ਪਰਮਾਤਮਾ ਦੇ ਦਰ ਤੋਂ ਪ੍ਰਾਪਤ ਹੁੰਦਾ। ਇਸ ਤੋਂ ਅੱਗੇ ਹੈ ਗਿਆਨ ਪਦਾਰਥ, ਜਿਹਦੇ ਕੋਲ ਤਿੰਨ ਪਦਾਰਥ ਇਕੱਠੇ ਹੋ ਜਾਣ, ਜਨਮ ਪਦਾਰਥ, ਨਾਮ ਪਦਾਰਥ, ਪ੍ਰੇਮ ਪਦਾਰਥ, ਤੇ ਉਹਨੂੰ ਫਿਰ ਗਿਆਨ ਪਦਾਰਥ ਪ੍ਰਾਪਤ ਹੁੰਦਾ। ਗਿਆਨ ਪਦਾਰਥ ਮਿਲਣ ਤੋਂ ਬਾਅਦ ਜੰਮਣ ਤੇ ਮਰਨ ਤੋਂ ਖਿਹੜਾ ਛੁੱਟ ਜਾਂਦਾ। ਇਸ ਕਰਕੇ ਸਾਸ ਜੀ, ਪ੍ਰੇਮ ਰੱਬੀ ਦਾਤ ਹੈ। ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅੱਜ ਇੱਕ ਮੁਸਲਮਾਨ ਭਰਾ ਗੁਰੂ ਨਾਨਕ ਦੇ ਦੁਆਰੇ ਤੇ ਖੜਾ ਹੈ, ਜਿੱਥੇ ਕੱਲ ਕਥਾ ਛੱਡੀ ਸੀ ਉੱਥੇ ਸੁਰਤੀ ਲੈ ਜਾਓ। ਤੁਹਾਡੀ ਸਿਮਰਤੀ ਵਾਸਤੇ ਦਾਸ ਬੇਨਤੀ ਕਰਦਾ ਕਿ ਜਦੋਂ ਭਾਈ ਨੰਦ ਲਾਲ ਸਿੰਘ ਜੀ ਦਿੱਲੀ ਦਰਬਾਰ ਦੀ ਨੌਕਰੀ ਛੱਡਦੇ ਹੈ, ਜਦੋਂ ਬਾਦਸ਼ਾਹ ਔਰੰਗਜ਼ੇਬ ਨਾਲ ਘਿਰਨਾ ਹੋ ਜਾਂਦੀ ਹੈ, ਜਦੋਂ ਉਹ ਆਪਣੀ ਜ਼ਿੰਦਗੀ ਦਾ ਮਾਰਗ ਨਵਾਂ ਖੋਜਦੇ ਹੈ, ਉਹਨੇ ਕਹਿ ਦਿੱਤਾ ਇਹੋ ਜਿਹੇ ਬਾਦਸ਼ਾਹ ਦੀ ਨੌਕਰੀ ਨਹੀਂ ਕਰਨੀ। ਜਿਹੜਾ ਇੱਕ ਹਿੰਦੂ ਨੂੰ, ਹਿੰਦੂ ਭਰਾ ਨੂੰ ਇਹ ਸੋਚ ਕੇ ਮੁਸਲਮਾਨ ਬਣਾਉਣ ਲੱਗਿਆ ਕਿ ਇੰਨੀ ਵਿਦਿਆ ਦੇ ਵਿੱਚ ਕਿਉਂ ਹੈ, ਚੋਟ ਖਾ ਗਿਆ ਮਨ, ਇੱਥੋਂ ਤੱਕ ਚੋਟ ਖਾ ਗਿਆ ਕਿ ਇਹੋ ਜਿਹੇ ਧਰਮ ਵਿੱਚ ਵੀ ਰਹਿਣਾ ਠੀਕ ਨਹੀਂ, ਇਹ ਦਿਨਾਂ ਧਰਮ ਹੀ ਬਦਲ ਦੇਣਾ, ਜਿਹੜਾ ਧਰਮ ਇਤਨਾ ਬਦਨਾਮ ਹੋ ਚੁੱਕਾ ਹੈ, ਤੇ ਨਵਾਂ ਧਰਮ ਧਾਰਨ ਕਰਨ ਵਾਸਤੇ ਇਹ ਮੁਸਲਮਾਨ ਭਰਾ ਭਾਈ ਨੰਦ ਲਾਲ ਦੀ ਉਂਗਲ ਫੜ ਕੇ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭਾ ਵਿੱਚ ਆ ਗਏ। ਇਸ ਦਰੋਗੇ ਦਾ ਨਾਮ ਇਤਿਹਾਸ ਦੇ ਪੰਨਿਆਂ ਤੇ ਗਿਆਸਦੀਨ ਲਿਖਿਆ ਹੋਇਆ। ਭਾਈ ਨੰਦ ਲਾਲ ਸਿੰਘ ਗੁਰੂ ਸਾਹਿਬ ਦੇ ਚਰਨਾਂ 'ਚ ਭੇਟਾ ਰੱਖਦਾ ਆਪਣੀ ਮਹਾਨ ਵਿਦਵਤਾ ਦੀ। ਬੰਦਗੀ ਨਾਮਾ ਜੋ ਬਦਲ ਕੇ ਹਜ਼ੂਰ ਨੇ ਕਹਿਤਾ ਜ਼ਿੰਦਗੀ ਨਾਮਾ ਹੈ। ਹੁਣ ਇਹ ਜਿਹੜੀ ਪੁਸਤਕ ਸਾਨੂੰ ਮਿਲਦੀ ਹੈ ਨਾ, ਜ਼ਿੰਦਗੀ ਨਾਮਾ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਰੱਖਿਆ ਹੋਇਆ। ਭਾਈ ਸਾਹਿਬ ਨੇ ਇਹਦਾ ਨਾਮ ਬੰਦਗੀ ਨਾਮਾ ਰੱਖਿਆ ਸੀ। ਜਦੋਂ ਭਾਈ ਸਾਹਿਬ ਨਾਲ ਪਿਆਰ ਦੀਆਂ ਗੱਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਹੋ ਚੁੱਕੀਆਂ ਨੇ, ਤੇ ਹਜ਼ੂਰ ਸੱਚੇ ਪਾਤਸ਼ਾਹ ਦੀ ਨਿਗਾਹ ਫਿਰ ਉਹ ਸਾਈਂ ਲੋਕ ਤੇ ਗਈ, ਗਿਆਸਦੀਨ ਤੇ, ਹਜ਼ੂਰ ਕਹਿਣ ਲੱਗੇ, ਕਿਉਂਕਿ ਉਹ ਖੜਾ ਵੇਖੀ ਗਿਆ, ਨੇਬੜੇ ਨੇ ਜ਼ਰੂਰੀ ਸੀ ਕਹਿਣਾ, ਬਾਈ ਤੂੰ ਵੇਖੀ ਜਾ ਰਿਹਾ, ਕਿਸੇ ਹੋਰ ਨੇ ਵੀ ਮੱਥਾ ਟੇਕਣਾ। ਸਤਿਗੁਰੂ ਮਹਾਰਾਜ ਉਸ ਦੀ ਅਵਸਥਾ ਨੂੰ ਸਮਝਦੇ ਸਨ। ਉਹਦੀ ਅਵਸਥਾ ਸੀ ਜਿਹੜੀ ਚਕੋਰ ਦੀ ਅਵਸਥਾ ਹੈ, ਚਕੋਰ ਦੀ ਅਵਸਥਾ ਨੂੰ ਚੰਦਰਮਾ ਤੇ ਨਹੀਂ ਜਾਣਦਾ, ਕਿਉਂਕਿ ਇੱਕ ਅੰਗੀ ਪ੍ਰੀਤੀ ਹੈ, ਸ਼ਮਾ ਬਲਦੀ ਹੈ, ਪਤੰਗਾ ਫੁੱਕ ਜਾਂਦਾ ਹੈ, ਸੈਂਕੜੇ ਪਤੰਗੇ ਰੋਜ਼ ਫੁੱਕ ਜਾਣ, ਸ਼ਮਾਂ 'ਤੇ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਇੱਕ ਅੰਗੀ ਪ੍ਰੀਤੀ ਹੈ। ਗੁਰੂ ਅਤੇ ਸਿੱਖ ਦੀ ਦੋਨਾਂ ਦੀ ਇੱਕ ਅੰਗੀ ਨਹੀਂ, ਦੋ ਅੰਗੀ ਪ੍ਰੀਤੀ ਹੈ। ਬਲਕਿ ਸਿੱਖ ਦੇ ਨਾਲੋਂ ਕਿੰਨਾ ਜ਼ਿਆਦਾ ਪਿਆਰ ਹੈ ਗੁਰੂ ਦੇ ਵਿੱਚ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੈਂਦਾ, ਇਹ ਫਰਕ ਹੈ। ਚੰਦ ਚਕੋਰ ਪ੍ਰੀਤ ਹੈ ਲੈ ਤਾਰ ਨਿਹਾਲੇ, ਚੱਕਵੀ ਸੂਰਜ ਹੇਤ ਹੈ ਮਿਲਹੋਨ ਸਿਖਾਲੇ, ਨਿਉ ਕਵਲ ਜਲ ਜਾਲੀਏ ਖਿੜ ਮੁੱਖ ਵਿਖਾਲੇ, ਮੋਰ ਪਪੀਹੇ ਬੋਲ ਦੇ ਵਿੱਚ ਬੱਦਲ ਕਾਲੇ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਪੀਰ ਮਰੀਦਾਂ ਪਿਰਹੜੀ ਉਹ ਨਿਵ ਹੈ ਨਾਲੇ। ਧੰਨ ਹੈ ਭਾਈ ਗੁਰਦਾਸ, ਇਹ ਮਹਾਨ ਰਚਨਾ ਹੈ ਉਹਨਾਂ ਦੀ। ਤੇ ਅੱਜ ਚੰਦ ਤੇ ਚਕੋਰ ਦੀ ਪ੍ਰੀਤ ਦੇ ਭਾਵ ਵਿੱਚ ਇਹ ਮੁਸਲਮਾਨ ਭਰਾ ਵੇਖ ਰਿਹਾ, ਜੇ ਤੇ ਉਹ ਚੰਦਰਮਾ ਹੁੰਦਾ ਜਿਹੜਾ ਆਕਾਸ਼ ਵਿੱਚ ਹੈ, ਉਹ ਚੰਦਰਮਾ 15 ਦਿਨ ਵਧੀ ਜਾਂਦਾ, 15 ਦਿਨ ਘਟੀ ਜਾਂਦਾ, ਇੱਕ ਰਸ ਨਹੀਂ ਹੈ, ਇਹ ਘਾਟ ਹੈ ਉਹਦੇ ਵਿੱਚ। ਔਰ ਉਸ ਚੰਦਰਮਾ ਨੇ ਇੱਕ ਕਲੰਕ ਅਜਿਹਾ ਖਟਿਆ ਕਿ ਦੁਨੀਆ ਭਰ ਦੇ ਇਤਿਹਾਸ ਜਾਣਨ ਵਾਲੇ ਉਹ ਲੋਕ ਜਦੋਂ ਉਸ ਸਾਖੀ ਤੇ ਨਿਗਾਹ ਜਾਂਦੀ ਹੈ, ਉਹ ਕਹਿੰਦੇ ਨੇ ਜੀ ਦੇਖੋ ਚੰਦਰਮਾ ਨੂੰ ਕਲੰਕ ਲੱਗਿਆ। ਭਾਦਰੋਂ ਸੁਦੀ ਚੌਹ ਦੇ ਚੰਦਰਮਾ ਨੂੰ ਕੋਈ ਵੇਖਣਾ ਨਹੀਂ ਚਾਹੁੰਦਾ, ਕਲੰਕ ਹੈ। ਉਸ ਕਲੰਕ ਦਾ ਅਸਰ ਵੇਖਣ ਵਾਲੇ ਤੇ ਲੱਗਦਾ, ਐਸਾ ਵਿਸ਼ਵਾਸ ਪੁਰਾਣ ਕਥਾ ਦੇ ਅੰਦਰ ਹੈ। ਖਾਲਸਾ ਤੇ ਨੰਬਰ ਮੈਂ ਪਰਮਤ ਉੱਤੇ ਹੈ ਨਾ, ਤੇ ਫਿਰ ਸਤਿਗੁਰੂ ਮਹਾਰਾਜ ਦਾ ਸਰੂਪ ਚੰਦਰਮਾ ਵਰਗਾ ਕਿਵੇਂ ਹੋ ਸਕਦਾ ਜਿਹੜਾ ਘਟੀ ਵਧੀ ਜਾਵੇ? ਉਹ ਇਹੋ ਜਿਹਾ ਸਰੂਪ ਤਾਂ ਹੈ ਹੀ ਨਹੀਂ ਮਹਾਰਾਜ ਦਾ, ਨਾ ਘਾਟ ਹੈ ਨਾ ਵਾਢ ਹੈ ਨਾ ਘਾਟ ਵਾਢ ਹੋ, ਇੱਕ ਰਸ ਰਹਿਣ ਵਾਲੇ ਨੂੰ ਭਾਈ। ਜੇ 100 ਚੰਦਾ ਹੋਵੇ, ਸੈਂਕੜੇ ਚੰਦਰਮਾ ਪੈਦਾ ਹੋ ਜਾਣ, ਸੂਰਜ ਚੜ੍ਹਿਆ 1000, ਇਹ ਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਗੁਰੂ ਦਾ ਤਾਂ ਮੁਕਾਬਲਾ ਹੀ ਨਹੀਂ ਬਣਦਾ, ਨਾ ਚੰਦਰਮਾ ਨਾ ਸੂਰਜ ਸੈਂਕੜੇ ਹਜ਼ਾਰਾਂ ਨਹੀਂ ਕਰ ਸਕਦੇ। ਔਰ ਫਿਰ ਉਹਨੂੰ ਕਲੰਕ ਲੱਗਿਆ ਕਿ ਸਤਿਗੁਰੂ ਮਹਾਰਾਜ ਕੈਸੇ ਨੇ, ਕਲੰਕੰ ਬਿਨਾ ਨੇਹ ਕਲੰਕੀ ਸਰੂਪ ਹੈ, ਜਿਨ੍ਹਾਂ ਨੂੰ ਕੋਈ ਕਲੰਕ ਨਹੀਂ ਹੈ। ਤੇ ਅੱਜ ਚਕੋਰ ਮਿਲ ਗਿਆ ਗੁਰੂ ਚੰਦਰਮਾ ਦੇ ਸਾਹਮਣੇ, ਤੇ ਸਤਿਗੁਰੂ ਮਹਾਰਾਜ ਜਾਣਦੇ ਸਨ ਕਿ ਕੈਸੇ ਪ੍ਰੀਤੀ ਦੇ ਨਾਲ ਵੇਖ ਰਿਹਾ। ਮਹਾਰਾਜ ਕਹਿੰਦੇ ਸਾਈਂ ਲੋਕਾਂ ਤੂੰ ਮੇਰੇ ਕੋਲ ਆ ਕੇ ਬਹਿ ਜਾਏ ਤੇਰੇ ਪਾਸੇ, ਇਹ ਰਸਤਾ ਵੀ ਰੁਕਿਆ ਹੋਇਆ ਖੁੱਲ ਜਾਏਗਾ, ਔਰ ਤੇਰਾ ਮਨੋਰਥ ਵੀ ਪੂਰਾ ਹੋ ਜਾਏਗਾ, ਤੂੰ ਬਹਿ ਕੇ ਆਨੰਦ ਮਾਣ ਜੋ ਦਰਸ਼ਨ ਤੂੰ ਦੂਰ ਤੇ ਨਹੀਂ ਕਰ ਸਕਦਾ, ਤੇ ਇੱਥੇ ਇਹ ਲੋਕ ਤੈਨੂੰ ਇਤਰਾਜ਼ ਕਰਦੇ, ਤੂੰ ਸਾਹਮਣੇ ਬਹਿ ਕੇ ਦਰਸ਼ਨ ਕਰ ਲੈ ਮੇਰੇ, ਰੱਜ ਕੇ ਕਰ। ਸਤਿਗੁਰੂ ਨੇ ਪੱਕ ਕੀਤਾ ਉਸਦਾ, ਤੇ ਹੁਣ ਵਾਰਤਾਲਾਪ ਹੋਣ ਲੱਗੀ। ਹਜ਼ਾਰਾਂ ਸੈਂਕੜਿਆਂ ਦਾ ਸਾਰਿਆਂ ਦਾ ਖਿਆਲ ਛੱਡ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨੇਤਰ ਸੀ ਜਿਹੜੇ, ਉਹ ਵੀ ਉਸ ਮੁਸਲਮਾਨ ਤੇ ਜਾ ਪਏ। ਨਾਨਕ ਨਦਰੀ ਨਦਰ ਨਿਹਾਲ, ਕਹਿਣ ਲੱਗੇ ਸੱਜਣਾ ਤੇਰਾ ਸੁਭਾਵ, ਤੇਰੀ ਤੱਕਣੀ, ਤੇਰੀ ਉੱਠਣੀ ਬਹਿਣੀ, ਇਹ ਜ਼ਾਹਰ ਕਰਦੀ ਹੈ ਕਿ ਕਿਸੇ ਕਾਮਲ ਮੁਰਸ਼ਿਦ ਦੀ ਸੰਗਤ ਕਰਨ ਵਾਲਾ ਹੈ। ਤੇਰਾ ਗੁਰੂ ਕੌਣ ਹੈ? ਉਹ ਹੱਥ ਜੋੜ ਕੇ ਸਤਿਗੁਰੂ ਦੇ ਅੱਗੇ ਕਹਿਣ ਲੱਗਾ, ਸਤਿਗੁਰੂ ਮੇਰੇ ਗੁਰੂ ਤਾਂ ਭਾਈ ਸਾਹਿਬ ਹਨ, ਭਾਈ ਨੰਦ ਲਾਲ ਕੰਨੀ ਹੱਥ ਕਰਕੇ ਕਹਿੰਦੇ ਆਹ ਮੇਰਾ ਗੁਰੂ ਹੈ ਜਿਹਨੇ ਮੈਨੂੰ ਸਿੱਖਿਆ ਦਿੱਤੀ ਹੈ। ਪਹਿਲੇ ਦਿਨ ਆਇਆ ਗਿਆਸ ਜੀ ਨੂੰ ਇਸ ਗੱਲ ਦਾ ਕੋਈ ਗਿਆਨ ਨਹੀਂ ਕਿ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਇੱਕੋ ਹੀ ਹੁੰਦਾ ਹੈ, ਪਰ ਇਹ ਪਿਆਰ ਦੀ ਖੇਡ ਹੈ ਨਾ। ਉਹ ਆਪਣੀ ਬੋਲੀ ਵਿੱਚ ਉਹਨੇ ਕਹਿ ਦਿੱਤਾ ਮੇਰਾ ਗੁਰੂ ਭਾਈ ਨੰਦ ਲਾਲ ਹੈ, ਮੁਰਸ਼ਦ ਤੋਂ ਭਾਵ ਉਹ ਗੁਰੂ ਨੇ, ਜਿਹੜੀ ਗੁਰੂ ਜੋਤ ਧੁਰਾਂ ਤੋਂ ਆਈ ਹੈ ਉਹ ਨਹੀਂ, ਉਹ ਤੇ ਗੁਰੂ ਇੱਕੋ ਹੀ ਰਹੇਗਾ ਸੰਸਾਰ ਦਾ। ਹੁਣ ਇਹ ਵਚਨ ਹੋਇਆ ਵੀ ਸੰਗਤ ਦੇ ਵਿੱਚ, ਜਦੋਂ ਇਹ ਵਚਨ ਹੋਇਆ ਭਾਈ ਆਲਮ ਸਿੰਘ ਜੀ ਨੂੰ, ਭਾਈ ਆਲਮ ਸਿੰਘ ਨਚਨਾ ਇਤਿਹਾਸ ਵਿੱਚ ਉਹਦਾ ਨਾਂ ਹੈ, ਉਹ ਖੜਾ ਸੀ ਹਜ਼ੂਰੀ ਵਿੱਚ, ਤੇ ਇਹ ਗੱਲ ਸੁਣੀ, ਇਹ ਸੁਣ ਕੇ ਹੁਣ ਜਵਾਬ ਦੇਵੇਗਾ ਕਿ ਤੂੰ ਮਨਮਤ ਦੀ ਗੱਲ ਕੀਤੀ ਹੈ। ਤੇ ਅੱਗੇ ਦੇਖੋ ਸਤਿਗੁਰੂ ਮਹਾਰਾਜ ਦੋਨਾਂ ਚੋਂ ਕਿਹਦਾ ਪੱਖ ਲੈ ਕੇ ਬੋਲਦੇ ਨੇ। ਕਿ ਕੀ ਕਹਿੰਦੇ ਹਨ। ਇਹ ਇਤਿਹਾਸ ਦੇ ਪੰਨਿਆਂ ਦੀ ਕਥਾ ਅੱਗੇ ਆ ਰਹੀ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਤੇ ਜਿਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ ਕਿਸ ਮੁਰਸ਼ਿਦ ਕੋ ਹੈ ਅਨੁਸਾਰੀ ਜਿਸ ਦੇ ਚਹੰਤ ਭਲੇ ਅਗਾਰੀ। ਸੁਣ ਸਈਅਦ ਬੋਲੇ ਤਿਸ ਉਸ ਵੇਲੇ ਤਿਸ ਵੇਰਾ ਕਹਿੰਦੇ ਨੰਦ ਲਾਲ ਹੈ ਨੰਦ ਲਾਲ ਹੈ ਇਹ ਗੁਰੂ ਮੇਰਾ ਮੇਰਾ ਮਹਾਰਾਜ ਗੁਰੂ ਨੰਦ ਲਾਲ ਹੈ। ਜਦੋਂ ਇਹ ਵਚਨ ਕਹੇ ਸਿੱਖ ਮੈਂ ਬਣਿਓ ਲਇਓ ਉਪਦੇਸ਼ ਇਹਦਾ ਸਿੱਖ ਬਣਿਆ ਇਹਦੇ ਕੋਲੋਂ ਗੁਰੂ ਦਾ ਉਪਦੇਸ਼ ਲਿਆ ਗੁਰਬਾਣੀ ਦਾ ਤੇ ਜਿਸ ਤੇ ਹਤੇ ਕਲੇਸ਼ ਅਸ਼ੇਸ਼ ਅਸ਼ੇਸ਼ ਨਾਮ ਸਾਰਿਆਂ ਦਾ ਹੁੰਦਾ ਸਾਰੇ ਕਲੇਸ਼ ਖਤਮ ਹੋ ਗਏ। ਤੇ ਉਸ ਵੇਲੇ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਲਮ ਸਿੰਘ ਖੜਾ ਹੈ। ਇੱਥੋਂ ਪੜੋ ਜੀ ਆਲਮ ਸਿੰਘ।
ਆਲਮ ਸਿੰਘ ਨੱਚਣਾ ਜਿਸ ਕਹੇ
ਆਲਮ ਸਿੰਘ ਜੀ ਨੂੰ ਆਲਮ ਸਿੰਘ ਨੱਚਣਾ ਕਹਿੰਦੇ ਹਨ। ਇਤਿਹਾਸ ਦੇ ਵਿੱਚ ਇਹਦਾ ਭਾਈ ਸਾਹਿਬ ਦਾ ਨਾਮ ਹੈ, ਸੂਝਵਾਨ ਸਿੱਖ ਹੈ, ਗੁਰਮਤ ਦਾ ਜਾਣੂ ਹੈ। ਉਹ ਕੋਲ ਖੜਾ ਸੀ ਮਹਾਰਾਜ ਦੀ ਹਜ਼ੂਰੀ ਵਿੱਚ
ਗੁਰੂ ਕੇ
ਅਚਾਨਕ ਉੱਥੇ ਖੜਾ ਸੀ, ਸੁਭਾਵਕ ਗੁਰੂ ਦੀ ਹਜ਼ੂਰੀ ਚ ਖੜਾ ਸੀ। ਤੇ ਜਦੋਂ ਉਹਨੇ ਵੇਖਿਆ ਕਿ ਮਨਮਤ ਦਾ ਗੱਲ ਮਨਮਤ ਦਾ ਵਚਨ ਇਸ ਨਵੇਂ ਸਿੱਖ ਨੇ ਕਰ ਦਿੱਤਾ, ਕਿਤੇ ਸਿੱਖ ਵੀ ਗੁਰੂ ਹੁੰਦਾ, ਫਿਰ ਗੁਰੂ ਦੇ ਹੁੰਦਿਆਂ ਸਿੱਖ ਗੁਰੂ ਕਿਵੇਂ ਹੋ ਸਕਦਾ। ਇਹ ਗੱਲ ਸੁਣ ਕੇ ਭਾਈ ਆਲਮ ਸਿੰਘ
ਸੁਣ ਕਰ ਤਰਕ ਕਰਤ ਸੋ ਬੋਲਾ।
ਉਸ ਵੇਲੇ ਫਿਰ ਭਾਈ ਆਲਮ ਸਿੰਘ ਬੋਲਿਆ, ਕਹਿਣ ਲੱਗਾ ਸਈਅਦ ਬਹੁਤ ਮਨਮਤ ਦਾ ਵਚਨ ਬੋਲਿਆ ਤੂੰ। ਭਾਈ ਆਲਮ ਸਿੰਘ ਤੋਂ ਇਹ ਗਲਤੀ ਹੋ ਗਈ, ਉਹਨੇ ਪਿਆਰ ਦੀਆਂ ਕਾਂਗਾਂ ਚੜੀਆਂ ਹੋਈਆਂ ਨਾ ਵੇਖੀਆਂ ਨਾ ਤੱਕੀਆਂ, ਤੇ ਉਹਦੇ ਪਿਆਰ ਦਾ ਨਿਰਾਦਰ ਇਹ ਵੀ ਆਪਣੀ ਥਾਂ ਤੇ ਠੀਕ ਸੀ, ਆਪਣੀ ਥਾਂ ਤੇ ਠੀਕ ਸੀ ਇਹ ਵੀ। ਤਾਂ ਹੁਣ ਇਹ ਗੁਰਮਤ ਵਿੱਚ ਬੋਲਿਆ, ਕਹਿਣ ਲੱਗਾ ਕਿ ਐਸਾ ਬਚਨ ਤੂੰ ਮਨਮਤ ਦਾ ਕਹਿ ਦਿੱਤਾ, ਐ ਸਈਅਦ ਸੁਣਨਾ ਕਰ,
ਐਸੋ ਬਾਤ ਨਾ ਕਹੀਏ ਹੌਲਾ।
ਕਹਿੰਦੇ ਉਹ ਭਾਈ ਗਾਹਾਂ ਤੇ ਇਹੋ ਜਿਹਾ ਵਚਨ ਨਾ ਕਰ ਦਈ, ਇਹ ਵਚਨ ਚ ਕੋਈ ਵਜਨ ਨਹੀਂ ਹੈ ਤੇਰੇ ਜਿਹੜਾ ਕਹਿ ਦਿੱਤਾ ਵੀ ਨੰਦ ਲਾਲ ਮੇਰਾ ਗੁਰੂ ਹੈ, ਇਹ ਤੇਰਾ ਬੜਾ ਹੌਲਾ ਵਚਨ ਹੈ, ਇਹੋ ਜਿਹੇ ਹਲਕੇ ਵਚਨ ਨਹੀਂ ਕਰੀਦੇ ਹੁੰਦੇ ਸੰਗਤ ਵਿੱਚ, ਇਹ ਗੁਰੂ ਨਾਨਕ ਦੇ ਘਰ ਦੀ ਸੰਗਤ ਹੈ, ਗੁਰਦੇਵ ਪਾਤਸ਼ਾਹ ਬੈਠੇ ਹਨ,
ਤੀਨ ਲੋਕ ਪਤ ਗੁਰ ਬਦਮਾਨਾ।
ਇਹ ਥੋੜੀ ਜਿਹੀ ਲਮਕਾ ਕੇ ਮੇਰੀ ਬਾਤ, ਤੀਨ ਲੋਕ ਤਿੰਨਾਂ ਲੋਕਾਂ ਦੇ ਪਤੀ ਨਾਮ ਮਾਲਕ ਦਾ ਹੁੰਦਾ ਹੈ, ਤਿੰਨਾਂ ਲੋਕਾਂ ਦਾ ਮਾਲਕ, ਤਿੰਨਾਂ ਲੋਕਾਂ ਦਾ ਪਤੀ, ਸਾਰੇ ਸੰਸਾਰ ਬਲਕਿ ਭਾਈ ਸਾਹਿਬ ਦੀ ਰਚਨਾ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਗੁਰੂ ਨਾਨਕ ਦੀ ਵਿਆਖਿਆ ਕਰਦੇ ਹੋਏ ਕਹਿੰਦੇ ਨੇ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ ਜਾਸ ਜਿਸ ਦਾ। ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਹਨ ਜਿਸ ਦੇ, ਇਹੋ ਜਿਹਾ ਸਰੂਪ ਹੈ ਵਾਹਿਗੁਰੂ ਦਾ, ਉਹਦੇ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਵਸਦੇ ਨੇ, ਕਰੋੜਾਂ ਸੰਸਾਰ ਦੇ ਬ੍ਰਹਿਮੰਡ। ਆਪਾਂ ਇੱਕ ਬ੍ਰਹਿਮੰਡ ਵਿੱਚ ਹਾਂ, ਇੱਕ ਬ੍ਰਹਿਮੰਡ ਦਾ ਇੱਕ ਸੂਰਜ ਹੁੰਦਾ, ਇੱਕ ਬ੍ਰਹਿਮੰਡ ਦਾ ਇੱਕ ਚੰਦਰਮਾ ਹੁੰਦਾ, ਇੱਕ ਬ੍ਰਹਿਮੰਡ ਦੇ ਅੰਦਰ ਤਿੰਨ ਲੋਕ ਨੇ, ਪਤਾਲ ਲੋਕ ਹੈ, ਮਾਤ ਲੋਕ ਹੈ, ਸਵਰਗ ਲੋਕ ਹੈ। ਫਿਰ ਕਿੰਨੀ ਸਵਰਗ ਲੋਕ ਨੇ, ਕਿੰਨੀ ਪਤਾਲ ਲੋਕ ਨੇ, ਕਰੋੜਾਂ ਬ੍ਰਹਿਮੰਡ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਜਿਹਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਹਨ। ਮਾਨਸੋ ਤਾਰ ਤਾਰ ਦਰਸ਼ ਦਿਖਾਏ ਹੈ, ਕਹਿੰਦੇ ਮਨੁੱਖੀ ਜਾਮੇ ਵਿੱਚ ਆ ਕੇ ਲੋਕਾਂ ਨੂੰ ਘਰ ਘਰ ਜਾ ਕੇ ਦਰਸ਼ਨ ਦਿੰਦਾ ਰਿਹਾ, ਤੇ ਨਾਮ ਉਹਨਾਂ ਦਾ ਨਾਨਕ ਪਿਆ ਸੰਸਾਰ ਦੀ ਬੋਲੀ ਵਿੱਚ। ਉਹ ਗੁਰੂ ਨਾਨਕ ਸਰੂਪ ਹੈ, ਨਾਨਕ ਨਾਮ ਨਿਰੰਜਨ ਜਾਨੋ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਸੋ ਐਸੇ ਹਨ ਸੰਸਾਰ ਦੇ ਮਾਲਕ। ਭਾਈ ਆਲਮ ਸਿੰਘ ਕਹਿਣ ਲੱਗਾ ਉਹ ਗੁਰੂ ਪਿਆਰੇ ਆ, ਤੇ ਕਿਹੋ ਜਿਹੇ ਬਚਨ ਕਰਦੇ, ਤਿੰਨਾਂ ਲੋਕਾਂ ਦਾ ਮਾਲਕ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਵਿੱਚ ਖੜਾ ਹੈ। ਉਹਨੇ ਕੁਛ ਤਾੜ ਕੇ ਅੱਖਰ ਕਹਿ ਦਿੱਤੇ, ਉਹਨੇ ਕੁਛ ਕ੍ਰੋਧ ਦੇ ਵੱਸ ਹੋ ਕੇ ਕਹਿ ਦਿੱਤੇ, ਜੋ ਪਿਆਰ ਦੀ ਕਹਾਣੀ ਚੱਲਦੀ ਸੀ ਉਹਦੇ ਕੁਛ ਵਿਘਨ ਪਾ ਦਿੱਤਾ ਭਾਈ ਆਲਮ ਸਿੰਘ ਨੇ। ਤੇ ਜਿਸ ਵੇਲੇ ਬਚਨ ਕਹਿੰਦਾ ਹੈ
ਸਿੱਖਾਂ ਕੋ ਤੁਮ ਗੁਰੂ ਬਖਾਨਾ,
ਕਹਿੰਦੇ ਸਿੱਖ ਨੂੰ ਗੁਰੂ ਕਹਿ ਦਿੱਤਾ, ਤੂੰ ਆਪਣੀ ਰਸਨਾ ਨਾਲ ਸਿੱਖ ਨੂੰ ਗੁਰੂ ਬਣਾ ਦਿੱਤਾ, ਕਿਤੇ ਸਿੱਖ ਵੀ ਗੁਰੂ ਹੁੰਦਾ। ਸੰਸਾਰ ਭਰ ਦੇ ਜਿਤਨੇ ਵੀ ਧਰਮ ਹਨ, ਉਹਨਾਂ ਧਰਮਾਂ ਵਿੱਚੋਂ ਇੱਕੋ ਤਾਂ ਧਰਮ ਹੈ ਜੋ ਇੱਕ ਗੁਰੂ ਤੇ ਵਿਸ਼ਵਾਸ ਕਰਦਾ, ਬਹੁਤਿਆਂ ਗੁਰੂਆਂ ਤੇ ਨਹੀਂ। ਗੁਰੂ ਨਾਨਕ ਦਾ ਘਰ ਹੈ, ਜੋ ਇਸ ਗੱਦੀ ਤੇ ਗੁਰੂ ਵਿਰਾਜਮਾਨ ਹੋਇਆ ਪੂਰੇ ਸੰਸਾਰ ਦੇ ਸਿੱਖਾਂ ਦਾ, ਬਸ ਉਹੀ ਗੁਰੂ ਹੋਇਆ। ਕਲਯੁਗ ਦੇ ਅੰਦਰ ਕੁਝ ਐਸੀ ਵਿਆਖਿਆ ਹੈ ਕਲਯੁਗ ਦੇ ਸਮੇਂ ਦੀ, ਸਤਯੁਗ ਦੇ ਅੰਦਰ ਗੁਰੂ ਲੱਭਣਾ ਔਖਾ ਸੀ, ਨਹੀਂ ਮਿਲਦਾ ਸੀ, ਬੜੀ ਮੁਸ਼ਕਲ ਨਾਲ ਲੱਭਿਆ ਜਾਂਦਾ। ਅਧਿਕਾਰੀ ਸੀ, ਸਿੱਖ ਸੀ, ਪਰ ਗੁਰੂ ਖੋਜਣਾ ਬੜਾ ਔਖਾ ਸੀ। ਤ੍ਰੇਤੇ ਦੇ ਵਿੱਚ ਵੀ ਐਸਾ ਹੀ ਰਿਹਾ, ਦੁਆਪਰ ਦੇ ਵਿੱਚ ਵੀ ਐਸਾ ਰਿਹਾ। ਤਿੰਨ ਯੁੱਗਾਂ ਦੇ ਅੰਦਰ ਗੁਰੂ ਲੱਭਣਾ ਔਖਾ, ਬੜੀ ਮੁਸ਼ਕਲ ਸੀ, ਸਿੱਖ ਬੜਾ ਸੌਖਾ ਲੱਭ ਜਾਂਦਾ ਸੀ। ਹੁਣ ਕਲਯੁਗ ਦੇ ਵਿੱਚ ਸਾਰਾ ਕੁਛ ਹੀ ਉਲਟ ਪੁਲਟ ਹੈ। ਜਿਵੇਂ ਇਹਨਾਂ ਮੁਲਕਾਂ ਦੇ ਅੰਦਰ, ਜੇ ਹਿੰਦੁਸਤਾਨ 'ਚ ਬਿਜਲੀ ਦੀ ਸੁੱਚ ਹੇਠਾਂ ਨੂੰ ਦੱਬੇ 'ਤੇ ਜਗਦੀ ਹੈ, ਉੱਪਰ ਨੂੰ ਜਗ੍ਹਾ 'ਤੇ ਜਗਦੀਆਂ ਕਈ ਜਗ੍ਹਾ, ਜੇ ਉੱਥੇ ਸੱਜੇ ਪਾਸੇ ਅਤੇ ਖੱਬੇ ਪਾਸੇ ਦਾ ਫਰਕ ਹੈ, ਅਤੇ ਹਰ ਚੀਜ਼ ਦਾ ਪੂਰੀ ਬਦਲ ਹੈ। ਹਿੰਦੁਸਤਾਨ ਦੇ ਵਿੱਚ ਕੁਝ ਸਟੇਟਾਂ ਐਸੀਆਂ ਹਨ, ਬੰਗਾਲ ਦੇ ਵਿੱਚ ਬੜਾ ਭਾਰੀ ਫਰਕ ਹੈ। ਹਿੰਦੁਸਤਾਨ ਦੀਆਂ ਬਾਕੀ ਦੀਆਂ ਜਿੰਨੀਆਂ ਸਟੇਟਾਂ ਨੂੰ, ਉਹਨਾਂ ਦੇ ਵਿੱਚ ਬੱਚਾ ਜੇ ਕੋਈ ਬੱਚੇ ਨੂੰ ਮਾਰੇ ਜਾਂ ਕੋਈ ਗੱਲ ਹੋਵੇ ਜਾਂ ਕੋਈ ਬੱਚੇ ਨੇ ਕੋਈ ਸੌਦਾ ਕਰਨਾ, ਕੋਈ ਗੱਲ ਘਰ ਦੇ ਵਿੱਚ ਪੁੱਛ ਕੇ ਕਰਨੀ ਹੈ, ਤਾਂ ਉਹ ਕਹੇਗਾ ਜੀ ਮੈਂ ਆਪਣੇ ਬਾਪ ਨੂੰ ਪੁੱਛ ਲਾਂ ਫਿਰ ਮੈਂ ਤੁਹਾਨੂੰ ਦੱਸੂੰਗਾ। ਬੰਗਾਲ ਵਿੱਚ ਜਾਓ, ਉੱਥੇ ਐਸਾ ਨਹੀਂ ਹੈ। ਬੰਗਾਲ ਵਿੱਚ ਜਿਹੜੇ ਲੋਕ ਰਹੇ ਹੈ, ਇੱਥੇ ਜਾਂਦੇ ਆ, ਮੈਂ ਕਲਕੱਤੇ ਜਾਂਦਾ ਰਿਹਾ ਮੈਨੂੰ ਤਾਂ ਇਸ ਗੱਲ ਦਾ ਪਤਾ ਹੈ, ਉੱਥੇ ਇਦੋਂ ਉਲਟ ਹੈ ਗੱਲ। ਉੱਥੇ ਨੌਜਵਾਨ ਕਹੇਗਾ ਜੀ ਮੈਂ ਆਪਣੀ ਮਾਂ ਨੂੰ ਪੁੱਛਿਆ, ਅਤੇ ਮੈਂ ਉਹਨਾਂ ਨੂੰ ਪੁੱਛਿਆ ਕਲਕੱਤੇ ਵਾਲਿਆਂ ਨੂੰ ਵੀ ਫਰਕ ਕਿਉਂ ਹੈ, ਕਹਿੰਦੇ ਜੀ ਕੁਛ ਹਵਾ ਪਾਣੀ ਦਾ ਹੀ ਫਰਕ ਹੈ। ਮੈਂ ਕਿਹਾ ਵੀ ਇਹ ਤਾਂ ਨਹੀਂ ਹੋ ਸਕਦਾ, ਇੱਕੋ ਹੀ ਹਿੰਦੁਸਤਾਨ ਅਤੇ ਇੱਕੋ ਹੀ ਹਿੰਦੁਸਤਾਨ ਦੀ ਇਹ ਸਟੇਟ, ਇਹ ਕੀ ਹੈ, ਇਸ ਸੂਬੇ ਦੇ ਵਿੱਚ ਕੀ ਫਰਕ ਹੈ। ਕਹਿੰਦੇ ਜੀ ਵਾਕਈ ਤੁਸੀਂ ਇਹ ਸੱਚ ਹੈ ਗੱਲ, ਫਰਕ ਹੈ। ਮੈਨੂੰ ਕਹਿੰਦੇ ਆਓ ਤੁਹਾਨੂੰ ਕੁਦਰਤ ਦਾ ਕ੍ਰਿਸ਼ਮਾ ਇੱਕ ਦਿਖਾ ਕੇ ਲਿਆਈਏ ਜਿਹੜਾ ਤੁਸੀਂ ਜ਼ਬਾਨੀ ਕਹਿਣ ਦੇ ਨਾਲ ਤਾਂ ਮੰਨੋਗੇ ਨਹੀਂ। ਬੰਗਾਲ ਦੇ ਵਿੱਚ ਕੁਝ ਇਹੋ ਜਿਹੇ ਚੂਹੇ ਦੇਖੇ, ਔਰ ਤੁਸੀਂ ਦੇਖ ਸਕਦੇ ਹੋ ਜਾ ਕੇ ਜੇ ਕਿਸੇ ਨੂੰ ਇਸ ਗੱਲ 'ਤੇ ਯਕੀਨ ਨਾ ਹੋਵੇ, ਅਤੇ ਕੁਝ ਐਸੇ ਵਿਸ਼ੇਸ਼ ਚੂਹੇ ਨੇ ਜਿਨ੍ਹਾਂ ਨੂੰ ਦੇਖ ਕੇ ਬਿੱਲੀ ਡਰਦੀ ਹੈ, ਚੂਹੇ ਤੋਂ ਬਿੱਲੀ ਡਰ ਰਹੀ ਹੈ। ਬੜੀ ਕਮਾਲ ਦੀ ਗੱਲ ਹੈ, ਮੈਂ ਬਿਲਕੁਲ ਹੀ ਪੁੱਠਾ ਕੰਮ ਹੈ। ਅਤੇ ਇਸ ਤਰ੍ਹਾਂ ਸਾਧ ਸਿੰਘ ਜੀ, ਬਾਕੀ ਦੇ ਤਿੰਨ ਯੁੱਗਾਂ ਨਾਲੋਂ ਇਸ ਯੁੱਗ ਦਾ ਹੀ ਸਾਰਾ ਕੁਛ ਉਲਟ ਪੁਲਟ ਹੈ। ਕਲਯੁਗ ਜਿਹਨੂੰ ਕਲਯੁਗ ਕਿਹਾ ਜਾਂਦਾ, ਸਤਯੁਗ ਕਿਹਾ ਗਿਆ, ਤ੍ਰੇਤਾ ਦੁਆਪਰ ਕਿਹਾ ਗਿਆ, ਇਹਦੇ ਬਦਲਦਾ ਕੀ ਹੈ? ਚੰਦ ਵੀ ਉਹੀ ਰਹਿੰਦਾ, ਸੂਰਜ ਵੀ ਉਹੀ ਰਹਿੰਦਾ, ਹਵਾ ਵੀ ਉਹੀ ਰਹਿੰਦੀ ਹੈ, ਪਾਣੀ ਵੀ ਉਹੀ, ਧਰਤੀ ਵੀ ਉਹੀ, ਬਦਲਦਾ ਕੀ ਹੈ? ਮਨੁੱਖ ਦਾ ਦਿਮਾਗ ਬਦਲਦਾ, ਭਾਵਨਾ ਬਦਲਦੀ ਹੈ। ਕਲਯੁਗ ਸਿੱਖ ਨਾ ਦਿਸੈ ਕੋਈ, ਕਲਯੁਗ ਦੇ ਵਿਧਾਨ ਵਿੱਚ ਇਹ ਲਿਖਿਆ ਕਿ ਕਲਯੁਗ ਦੇ ਵਿੱਚ ਕਲਯੁਗ ਸਿੱਖ ਨਾ ਦਿਸੈ ਕੋਈ, ਸਭ ਕੋਈ ਗੁਰੂ ਕਹਾਵੇ। ਗੁਰੂ ਕਹਿੰਦੇ ਥਾਂ ਥਾਂ ਮਿਲਣਗੇ, ਸਿੱਖ ਨਹੀਂ ਕਿਤੇ ਵੀ ਮਿਲਣਾ। ਸਿੱਖ ਦੀ ਸ਼ੋਰਟੇਜ ਹੋ ਗਈ ਜੀ, ਜ਼ਿਆਦੇ ਆ ਗਿਆ ਸਮਾਂ, ਕੋਈ ਟੇਢੇ ਤਰੀਕੇ ਨਾਲ, ਡਿੰਗੇ ਤਰੀਕੇ ਨਾਲ, ਕੋਈ ਸਿੱਧਾ ਕੋਈ ਅਸਿੱਧਾ ਗੁਰੂ ਕਹਾਉਣ ਨੂੰ ਤਿਆਰ ਹੈ, ਅਤੇ ਸਿੱਖ ਨਹੀਂ ਕੋਈ ਵੀ ਕਹਾਉਣ ਨੂੰ ਤਿਆਰ। ਸਿੱਖ ਨੂੰ ਇਹ ਸਮਝਦੇ ਸਿੱਖ ਛੋਟੀ ਡਿਗਰੀ ਹੈ। ਇਸ ਕਰਕੇ ਸਾਧ ਸਿੰਘ, ਇਹ ਗੁਰੂ ਨਾਨਕ ਦੇ ਘਰ ਦਾ ਐਸਾ ਵਰਤਾਰਾ ਹੈ ਕਿ ਇੱਥੇ ਇੱਕੋ ਹੀ ਗੁਰੂ ਜੋ ਗੁਰੂ ਨਾਨਕ ਦੀ ਗੱਦੀ ਤੇ ਬੈਠੇ, ਬਾਕੀ ਪੂਰੇ ਸੰਸਾਰ ਦੇ ਸਿੱਖਾਂ ਦਾ ਸਾਂਝਾ ਗੁਰੂ ਉਹੀ ਰਹੂਗਾ। ਇਸ ਕਰਕੇ ਹੁਣ ਭਾਈ ਸਾਹਿਬ ਗੱਲ ਤੇ ਗੁਰਮਤੀ ਕਰ ਰਹੇ, ਇਹਦੇ ਵਿੱਚ ਵੀ ਕੋਈ ਤਰਕ ਕੁਤਰਕ ਨਹੀਂ, ਪਰ ਥੋੜਾ ਜਿਹਾ ਬੇੜਾ ਨਾ ਸਾਂਭ ਹੋਇਆ ਭਾਈ ਆਲਮ ਸਿੰਘ ਤੇ, ਜੋ ਪਿਆਰ ਦੀ ਗਾਥਾ ਚੱਲਦੀ ਸੀ। ਹੋ ਸਕਦਾ ਜੇ ਭਾਈ ਆਲਮ ਸਿੰਘ ਨਾ ਬੋਲਦੇ, ਗੁਰੂ ਸਾਹਿਬ ਕਿਸੇ ਪਿਆਰ ਦੇ ਤਰੀਕੇ ਨਾਲ ਉਹਨੂੰ ਸਮਝਾ ਦਿੰਦੇ, ਪਰ ਜਦੋਂ ਆਲਮ ਸਿੰਘ ਤੋਂ ਨਿਰਾਦਰ ਹੋ ਗਿਆ ਸਿੱਖ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਆਪਣਾ ਨਿਰਾਦਰ ਤੇ ਸਹਿ ਸਕਦੇ ਆ, ਪਰ ਆਪਣੇ ਸਿੱਖ ਦਾ ਨਿਰਾਦਰ ਨਹੀਂ ਸਹਿ ਸਕਦੇ। ਮਹਾਰਾਜ ਨੂੰ ਬੇੜਾ ਸਾਂਭਣਾ ਪਿਆ,
एक दूसरा धर्म छड के इस्लाम छड के नवा धर्म धारण करन वास्ते आया ते आउंदे ठोकर पै गई ते उत्थे भी कुछ इहा जा वातावरण देखण लगा। सैयद चुप कर गया, सहम गया कि इत्थे भी कुछ आकड़कने लोग हैगे। महाराज ने तां पख लिया। अगे बड़ी सुंदर विचार आ रही है, जदों भाई आलम सिंह ने तारना की कुछ होर अखर कहे कहिंदे ओ तिन्ने लोगों का मालिक गुरु, तो सिख नूं गुरु कहता महाराज की तोहीन कर दिती। सैयद नूं घूरिया है भाई आलम सिंह ने,
कहन हजूर ना इहो अधिकारा।
कहिंदे हजूर दी हजूरी विच इह ते अधिकार ही नहीं है कहण दा, तू अपने कहण दे अधिकारां दी गलत वरतों कर दिती है। गुरु दी हजूरी विच किसे मनुख नूं गुरु नहीं कहा जा सकता। बात भी सच है, बात भी कोई गलत नहीं है, गुरमत दी बात है, पर फर्क इन्ना क पै गया एक धर्म नीति है, धर्म नीति राजनीति नाल फर्क है। धर्म नीति दा धर्म नीति विच जिथे सभा विच आप तों बड़ा बैठा होवे उथे छोटा बोले तां बड़े दी तोहीन समझी जांदी है और उन्हों बेअकल समझा जाता है। यह बेअकल है। पंचायत विच अगर बाप बैठा है उथे पुत बैठा भी रहे, पुराने समय के पुत बैठा भी नहीं सी रहना हुंदा, वह कहिंदा सी मेरा बाप आ गया मैनू हुण इत्थे बैठण दा अधिकार नहीं है। जे बैठना भी पवे चार बंदियां च बापू कोल तां बोल नहीं सकेगा क्योंकि बाप बैठा है। चाहिदा तां इह सी भाई आलम सिंह नूं वी गुरु गोबिंद सिंह साहब जी जो कहणगे वह ठीक है चुप करके बैठदा, बाकी भी भाई दया सिंह वर्गे बैठे ने, पंजे प्यारे बैठे, भाई धर्म सिंह बैठा है, भाई दया सिंह बैठे ने, भाई हिम्मत सिंह बैठे, भाई मोहन सिंह ने, भाई साहिब सिंह सारे बैठे ने पंजे प्यारे। 52 कवि जड़े ने वह भी तो एक दो एक चढ़ंदी आ। भाई नंद लाल सिंह खुद आप बैठे, नहीं कोई बोलिया भाई आलम सिंह बोल बैठे। ते जदों ये आलम सिंह बोलिया हजूर ने रोकया नहीं, उदों कुछ शब्द उन्हूं कहीं जाण दित्ते जिथे तक बाधा इन बदन दे। ते वह कहन लगा तिना लोगों का मालिक ते सिख नूं गुरु कह दिता है महाराज की हजूरी विच,
उतरन की जै हृदय विचारा।
ते उचरन की जै हृदय विचारा, कहिंदे वी तू इस हृदय विच विचार के भाव तू उचारण करन तो पहला सोचता लैंदा भी की कहन लगे। इन्नियां गल्लां सैयद नूं भाई आलम सिंह ने कह दित्तियां, सतगुरु महाराज ने सहन नहीं किया। कहिंदे एक इस्लाम त्याग के मेरे दरबार विच आया, इहदे नाल ते प्यार करना चाहीदा सी, मेरे सिख ने भुल कीती है। उत्थे वी सतगुरु महाराज ने पक्ष लै लिया उस सैयद दा, दरोगे दा पक्ष लैण लगे। हजूर अगे उचारण करनगे,
हुण सैयद तुसन होए रहयो।
सैयद सियाणा देखिया, तुसन नाम चुप करके चुप ही कर गया भी मैं इस घर विच नवा आया, मैनू ते पता ही नहीं इत्थे दी मर्यादा की है, किते कोई होर गल गलत ना कह हो जावे, हुण बोलने नहीं चुप ही करके बह जाना है। वो चुप ही कर गया। जदों वो चुप कीता सैयद, सतगुरु महाराज दे नेत्र उद गए हन,
श्री सतगुरु तुसको मन लहयो।
गुरु गोबिंद सिंह साहब तो भाई अंतरजामी न, गुरु गोबिंद सिंह साहब ने उहदे मन दी जान ली अवस्था, जो उहदे मन नूं ठेस पहुंची सतगुरु महाराज ने महसूस कर ली। किसी का दिल तोड़ना एदों बड़ा पाप कोई नहीं है गुरु प्यारे हो। पर असूल की गल हो, यह तो नहीं है भी कोई चोर चोरी कर जा रहा भी तुम तो दिल ना तोड़ो तो पार ला के आ जाए, ऐसी नहीं गल है। यह वेखना है असूल की गल हो, कोई मंदकर्मी मंदकर्म कर्म करता है तुम कहो भी यह दिल नहीं तोड़ना, यह नहीं गुरमत की गल। तो मन तोड़न ते साहब की गल बाबा फरीद साहब करते, जिन्हों 36 वरे का तजर्बा अपनी तपस्या का है, वह कहते जे तो पिया दी सिक हिया न ठाए कही दा। जे तू रब नू मिलना चाहना तो एक नुकता याद कर ले, उदे ते अमल कर, फिर दिल ना किसी का दुखावे। दिल दरवाजा रब दा, इनू मोल ना ढा, देखी कि इनू ना ढा बैठी। जे टट गया एक बारी ते तो बनेगा नहीं, ते मिलेगा किहड़े राह नू हो करके, तेनू परमात्मा नहीं मिलेगा। इस करके सतगुरु महाराज ने देखा मेरे सिख का दिल तोड़िया गया, ਸੱਯਦ ਵੱਲ ਵੇਖੇ, ਉਹਦੇ ਮਨ ਦੀ ਅਵਸਥਾ ਜਾਣੀ, ਉਹ ਵਿਚਾਰਾ ਨਿਮੋ ਝੂਣਾ ਜਿਹਾ ਹੋ ਕੇ ਬਹਿ ਗਿਆ, ਹੱਤਕ ਮਹਿਸੂਸ ਹੋਈ। ਜੋ ਕੁਛ ਕੋਲ ਸੀ ਸਭ ਗੁਰੂ ਦਰਬਾਰ ਵਿੱਚ ਮੱਥਾ ਟੇਕ ਦਿੱਤਾ, ਅਰਪਣ ਕਰ ਲਿਆ, ਅੱਜ ਤੋਂ ਬਾਅਦ ਧਨ ਨਾਲ ਨਿਉ ਨਹੀਂ ਲਾਉਣਾ, ਪੈਸਾ ਕਦੀ ਕੋਲ ਨਹੀਂ ਰੱਖਣਾ, ਗੁਰੂ ਦੇ ਚਰਨਾਂ 'ਚ ਭੇਟ ਕਰ ਦੇਣਾ ਜਦੋਂ ਮਿਲੇ। ਤੇ ਸਰੀਰ ਆਪਣੇ ਲਈ ਨਹੀਂ ਵਰਤਣਾ, ਜੂਠੇ ਭਾਂਡੇ ਮਾਂਜਣੇ ਆ, ਝਾੜੂ ਮਾਰਨਾ, ਜੋ ਗੁਰੂ ਕਹੂਗਾ ਉਹ ਕਰਨਾ, ਅੱਜ ਤੋਂ ਬਾਅਦ ਸਰੀਰ ਗੁਰੂ ਨੂੰ ਦੇ ਦਿੱਤਾ। ਮਨ ਦੀ ਸੋਚ, ਮਨ ਦੇ ਫੁਰਨੇ ਆਪਣੇ ਲਈ ਨਹੀਂ ਵਰਤਣੇ, ਤੇ ਮਨ ਦੇ ਵਿੱਚ ਗੁਰੂ ਦਾ ਸਰੂਪ ਬਿਠਾ ਲਿਆ ਤੇ ਫਿਰ ਚੁੱਪ ਕਰਕੇ ਬਹਿ ਗਿਆ। ਕਹਿੰਦਾ ਇਨਸਲਟ ਹੋਈ ਆ, ਇਹ ਵੀ ਤਾਂ ਫਿਰ ਗੁਰੂ ਦੀ ਹੋਈ ਹੋਈਗੀ, ਇਹ ਕਿਹੜਾ ਫਿਰ ਮੇਰੀ ਹੋਈ ਹੈ। ਮਨ ਨੂੰ ਸਮਝਾ ਲਿਆ, ਜਦੋਂ ਮਨ ਤੇਰਾ ਹੀ ਨਹੀਂ ਰਿਹਾ ਤੇ ਹੱਤਕ ਤੇਰੀ ਨਹੀਂ ਹੈ, ਤੇ ਫਿਰ ਸਤਿਗੁਰੂ ਮਹਾਰਾਜ ਨੇ ਪੈਜ ਰੱਖੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਇਹ ਪੱਖ ਲੈ ਕੇ ਗੁਰੂ ਜੀ ਬੋਲਣ ਲੱਗੇ,
ਆਲਮ ਸਿੰਘ ਨਾ ਹਟਕ ਪਰਵੀਨਾ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਲਮ ਸਿੰਘ, ਇਉਂ ਬੋਲੇ ਮਹਾਰਾਜ, ਕਹਿੰਦੇ ਆਲਮ ਸਿੰਘ, ਉਹ ਇੱਕ ਦਿਨ ਤਰਬ ਗਿਆ ਮਹਾਰਾਜ ਬਲਵੇਖ। ਸਤਿਗੁਰੂ ਮਹਾਰਾਜ ਕਹਿੰਦੇ ਨਾ ਹਟਕ ਪਰਵੀਨਾ, ਕਹਿੰਦੇ ਖਬਰਦਾਰ ਜੇ ਮੇਰੇ ਸਿੱਖ ਨੂੰ ਕੁਝ ਗਿਆ, ਇਹਨੂੰ ਨਾ ਹਟਾ, ਜੋ ਕਹਿੰਦੇ ਕਈ ਜਾਣਦੇ, ਕਹਿਣ ਦੇ ਨਾਲ ਕੀ ਹੋਜੂਗਾ। ਇਹ ਜੋ ਕੁਝ ਕਹਿ ਰਿਹਾ ਪਿਆਰ ਵਿੱਚ ਕਹਿ ਰਿਹਾ ਹੈ, ਜੇ ਭਾਵਨਾ ਸ਼ੁੱਧ ਹੋਵੇ, ਸ਼ਬਦ ਭਾਵੇਂ ਸ਼ੁੱਧ ਹੋਵੇ ਨਾ ਹੋਵੇ, ਰੱਬ ਦਿਆਲੂ ਹੋ ਜਾਂਦਾ। ਸ਼ਬਦ ਜਿੰਨੇ ਮਰਜ਼ੀ ਸ਼ੁੱਧ ਹੋਣ, ਜੇ ਭਾਵਨਾ ਸ਼ੁੱਧ ਨਾ ਹੋਵੇ ਤਾਂ ਉਹ ਦਿਆਲੂ ਨਹੀਂ ਹੁੰਦਾ, ਕਿਉਂਕਿ ਸ਼ਬਦ ਸ਼ੁੱਧ ਕਰਨੇ ਦਾ ਚਤਰ ਲੋਕਾਂ ਦੀ ਇੱਕ ਕਹਾਣੀ ਹੈ। ਸ਼ਬਦਾਵਲੀ ਸ਼ੁੱਧ ਹੋਵੇ ਨਾ ਹੋਵੇ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਵਿੱਚ ਐਸਾ ਪ੍ਰਸੰਗ ਆਉਂਦਾ ਹੈ ਕਿ ਮਾਤਾ ਮਿਲੀ ਹੈ ਸਤਿਗੁਰੂ ਮਹਾਰਾਜ ਨੂੰ, ਬਿਰਧ ਮਾਤਾ ਹੈ, ਹੱਥ ਜੋੜੇ ਨੇ, ਭਾਵਨਾ ਵਿੱਚ ਖੜੀ ਹੈ। ਸਤਿਗੁਰੂ ਮਹਾਰਾਜ ਜਿਹੜੇ ਰਾਹੇ ਆ ਰਹੇ ਸਨ, ਮਾਤਾ ਉੱਥੇ ਖੜੀ ਹੈ। ਗੁਰੂ ਜੀ ਨੇ ਘੋੜਾ ਰੋਕਿਆ ਤੇ ਘੋੜੇ ਦੀ ਵਾਂਗ ਫੜ ਲਈ, ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ। ਮਹਾਰਾਜ ਕਹਿੰਦੇ ਮਾਤਾ ਕੀ ਚਾਹੁੰਦੀ ਹੈ? ਮਹਾਰਾਜ ਕੀ ਚਾਹੁੰਦਾ ਸੀ? ਤੇ ਇੱਕੋ ਹੀ ਗੱਲ ਕਹੀ ਜਾਂਦੀ ਹੈ ਵਾਰ ਵਾਰ ਕਿ ਸਤਿਗੁਰੂ ਤੂੰ ਪਾਪੀ ਮੈਂ ਪਤਤ ਪਾਵਨ, ਤੂੰ ਪਾਪੀ ਮੈਂ ਪਤਤ ਪਾਵਨ। ਕਹਿਣਾ ਤਾਂ ਇਹ ਸੀ ਵੀ ਮੈਂ ਪਾਪੀ ਤੂੰ ਪਤਤ ਪਾਵਨ, ਪਤਤ ਪਾਵਨ ਹੁੰਦਾ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ, ਤੂੰ ਪਾਪੀ ਮੈਂ ਪਤਤ ਪਾਵਨ। ਮਹਾਰਾਜ ਕਹਿੰਦੇ ਮਾਤਾ ਮੈਂ ਸਮਝ ਗਿਆ ਜੋ ਕੁਛ ਕਹਿੰਦੀ ਹੈ ਤੂੰ, ਜਾਂ ਤੇਰੀ ਕਲਿਆਣ ਹੋ ਗਈ ਹੈ, ਤੇਰੇ ਜਨਮ ਜਮਨਾਤਰਾਂ ਦੇ ਪਾਪ ਕੱਟੇ ਗਏ। ਕਿਆ ਉੱਥੇ ਮਹਾਰਾਜ ਨੇ ਸ਼ਬਦ ਦੇਖਿਆ ਵੀ ਸ਼ਬਦ ਕੀ ਬੋਲਿਆ ਮਾਤਾ ਨੇ? ਸ਼ਬਦ ਤਾਂ ਇਹ ਕਹਿ ਰਿਹਾ ਸੀ ਸਤਿਗੁਰੂ ਨੂੰ ਵੀ ਤੂੰ ਪਾਪੀ ਹੈ, ਪਰ ਭਾਵਨਾ ਕਹਿ ਰਹੀ ਸੀ ਵੀ ਮੈਂ ਪਾਪੀ ਹੈ। ਸਤਿਗੁਰੂ ਭਾਵਨਾ ਦੇਖਦੇ ਨੇ, ਕਿਸੇ ਸ਼ਬਦਾਂ ਦੀ ਚਤਰਾਈ ਨਹੀਂ ਵੇਖਦੇ। ਮਹਾਰਾਜ ਨੇ ਇੱਥੇ ਭਾਵਨਾ ਵੇਖੀ ਕੀ ਹੈ? ਸ਼ਬਦ ਵਿੱਚੋਂ ਤੋਂ ਕਹਿ ਹੋ ਗਿਆ ਸਿੱਖ ਨੂੰ ਗੁਰੂ, ਤੇ ਗੁਰੂ ਜੀ ਨੇ ਮਨ ਦੇ ਵਿੱਚ ਸੋਚਿਆ ਹੀ ਨਹੀਂ, ਔਰ ਫਿਰ ਵੀ ਸੋਚਿਆ ਕਿ ਗੁਰੂ ਸਿੱਖ, ਸਿੱਖ ਗੁਰੂ ਹੈ ਏਕੋ, ਜੋ ਗੁਰ ਉਪਦੇਸ਼ ਚਲਾਏ ਉਹ ਸਿੱਖ ਵੀ ਤਾਂ ਮੇਰਾ ਰੂਪ ਹੈ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਸਤਿਗੁਰੂ ਕਿੱਥੇ ਵਰਤਦਾ? ਗੁਰਸਿੱਖਾਂ ਅੰਦਰ ਸਤਿਗੁਰੂ ਵਰਤਦਾ। ਜੋ ਸਿੱਖਾਂ ਨੂੰ ਲੋਚਿਆ ਸੋ ਗੁਰੂ ਖੁਸ਼ੀ ਆਵੇ, ਜਿਹੜਾ ਸਿੱਖਾਂ ਦੀ ਸੇਵਾ ਕਰਦਾ ਉਹ ਗੁਰੂ ਕਿਉਂ ਪ੍ਰਸੰਨ ਹੋ ਜਾਂਦਾ? ਤੇ ਗੁਰੂ ਦੀ ਤਾਂ ਗੱਲ ਹੀ ਛੱਡੋ, ਜਿਹੜਾ ਤੁਹਾਡੇ ਬੱਚੇ ਨੂੰ ਕੋਈ ਪਿਆਰ ਕਰੇ, ਤੁਹਾਡੇ ਬੱਚੇ ਨੂੰ ਕੋਈ ਚੀਜ਼ ਖਾਣ ਵਾਲੀ ਦੇ ਦੇਵੇ, ਕੁਦਰਤੀ ਤੁਹਾਡਾ ਮਨ ਖਿੱਚਿਆ ਜਾਏਗਾ ਵੀ ਮੇਰੇ ਬੱਚੇ ਦਾ ਪਿਆਰ ਕਰਦਾ ਹੈ। ਜਿਹੜਾ ਸਿੱਖਾਂ ਦਾ ਪਿਆਰ ਕਰੂ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਵੇਂ ਨਹੀਂ ਕਰਨਗੇ ਪਿਆਰ ਉਹਦਾ? ਪਰ ਇਹ ਪਿਆਰ ਦੀ ਕਹਾਣੀ ਮੁੱਕਦੀ ਜਾ ਰਹੀ ਹੈ। ਜੋ ਪਿਆਰ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਨੇ ਕੀਤਾ ਸਿੰਘਾਂ ਦੇ ਨਾਲ, ਆਪਣੇ ਆਪਣੇ ਥਾਂ ਤੇ ਸਾਰੇ ਸਤਿਕਾਰ ਹੋ ਗਏ, ਪਰ ਉਹਨਾਂ ਦੀ ਮਿਸਾਲ ਪੂਰੇ ਪੰਥ ਵਿੱਚ ਨਹੀਂ ਮਿਲਦੀ ਹੈ। 150 ਸਿੰਘ ਜਿਹੜਾ ਪੜ੍ਹਨ ਵਾਲਾ ਸੀ, ਤੇ ਇਕੱਲੇ ਇਕੱਲੇ ਸਿੰਘ ਦਾ ਇੰਨਾ ਪਿਆਰ ਕਰ, 8ਵੇਂ ਦਿਨ ਕੇਸੀ ਇਸ਼ਨਾਨ ਆਪ ਪਾਣੀ ਪਾਉਂਦੇ ਸਨ ਕੇਸਾਂ ਚ ਆਪ। ਔਰ ਜਿਹੜੇ 5-7 ਗਿਆਨੀ ਬੈਜ ਜੀ ਹੋ ਰਹੀ ਸੀ ਬੋਪਾਰਾ, ਇਹਨਾਂ ਅੱਜ ਕੱਲ੍ਹ ਗਿਆਨੀ ਵੀਰ ਸਿੰਘ ਸੀ ਮਦੋਕੀ ਵਾਲੇ, ਸੰਤ ਗਿਆਨੀ ਮੋਹਨ ਸਿੰਘ ਜੀ ਸਨ, ਉਹਨਾਂ ਬਜ਼ੁਰਗ ਆਤਮਾ ਨੂੰ ਨਾਲ ਲਾਉਣਾ, ਤੇ ਪ੍ਰੇਮੀ ਕਰਤਾਰ ਸਿੰਘ ਜੀ ਸਨ, ਇੱਕ ਦੇ ਹੱਥ 'ਚ ਤੇਲ ਫੜਿਆ ਹੋਇਆ, ਇੱਕ ਦੇ ਹੱਥ 'ਚ ਸਾਬਣ ਫੜੀ ਹੋਈ ਹੈ, ਇੱਕ ਪਾਣੀ ਪਾਈ ਜਾ ਰਿਹਾ, ਦੂਏ ਨੇ ਸਾਬਣ ਦੇ ਦਿੱਤੀ, ਸਾਬਣ ਵਾਲਿਆ ਚੱਲ ਵੀ ਅੱਗੇ ਐਂ ਲਾਈਨ ਲੱਗੀ ਹੁੰਦੀ ਸੀ। 150 ਸਿੰਘ ਨੂੰ ਆਪ ਆਪਣੇ ਪਹਿਰੇ 'ਚ ਇਸ਼ਨਾਨ ਕਰਾਉਣਾ ਖੜ ਕੇ, ਤੇ ਫਿਰ ਜਦੋਂ ਲੰਗਰ ਵਰਤਣਾ, ਪੰਗਤ ਦੇ ਵਿੱਚ ਸੰਤਾਂ ਨੇ ਪਹਿਲਾਂ ਨਹੀਂ ਬੈਠਣਾ, ਮਹਾਂਪੁਰਸ਼ਾਂ ਨੇ ਲੰਗਰ ਵਰਤਾਉਣ ਲੱਗਣਾ, ਕੀਦੇ ਕੜਛੇ ਆਪ ਵਰਤਾਉਣੇ। ਜੇ ਨਾ ਕਰਨੀ ਤਾਂ ਫਿਰ ਇਹ ਕਹਿਣਾ, ਭਾਈ ਖੁਸ਼ਕ ਦਿਮਾਗ ਨਾਲ ਸੰਥਿਆ ਨਹੀਂ ਪੱਕਦੀ ਹੁੰਦੀ ਭਜੰਗੀਆਂ, ਘੂਰ ਘੂਰ ਕੇ ਵੀ ਖਵਾਉਣਾ। ਦੇਸੀ ਘੇ ਦੀਆਂ ਜਲੇਬੀਆਂ ਚੱਲਦੀਆਂ ਰਹਿੰਦੀਆਂ ਸੀ, ਲੱਡੂ ਚੱਲਦੇ ਹੀ ਰਹਿੰਦੇ ਸੀ। ਔਰ ਫਿਰ ਜਦੋਂ ਸੰਥਿਆ ਦੇ ਕੇ ਆਪ ਨਿਤਨੇਮ ਕਰਦੇ ਫਿਰਨਾ, ਦੂਰ ਖੜ ਕੇ ਸਿੰਘਾਂ ਕਨੀ ਹੱਥ ਜੋੜ ਕੇ ਉਹਨਾਂ ਨੂੰ ਮੱਥੇ ਟੇਕਣੇ, ਨਮਸਕਾਰਾਂ ਕਰਨੀਆਂ, ਸਿੰਘਾਂ ਨੂੰ ਮੱਥੇ ਟੇਕਣੇ। ਪੁੱਛਿਆ, ਮਹਾਰਾਜ ਇਹ ਕੀ ਕਰਦੇ ਹੋ? ਕੋਈ ਸੰਤ ਆਪਣੇ ਨਾਲਦਿਆਂ ਨਾਲ ਇੰਨਾ ਪਿਆਰ ਸਤਿਕਾਰ ਨਹੀਂ ਕਰਦਾ, ਤੇ ਇਹ ਕੀ ਕਰਦੇ ਹੋ ਤੁਸੀਂ? ਮਹਾਰਾਜ ਵੱਡੇ ਹੋ ਕਿ? ਸਿੰਘ ਨੇ ਪੁੱਛ ਲਿਆ ਇੱਕ ਦਿਨ, ਕਹਿੰਦੇ ਭਾਈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚੇ ਨੇ, ਮੈਂ ਗੁਰੂ ਗੋਬਿੰਦ ਸਿੰਘ ਦਾ ਸੇਵਾਦਾਰ ਹਾਂ, ਤੇ ਉਹਦੇ ਬੱਚਿਆਂ ਨੂੰ ਮੱਥਾ ਟੇਕਦਾ ਵੀ ਮੇਰੇ ਤੇ ਗੁਰੂ ਪ੍ਰਸੰਨ ਰਹੇ। ਇਸ ਕਰਕੇ ਸਾਧ ਸੰਗਤ, ਸਤਿਗੁਰੂ ਮਹਾਰਾਜ ਦੀ ਪ੍ਰਸੰਨਤਾ ਹੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ। ਸਤਿਗੁਰ ਪ੍ਰੀਤ ਜੋ ਗੁਰਸਿੱਖ ਮੁਖ ਪਾਏ, ਗੁਰਬਾਣੀ ਚੇਤੋਂ ਕਹਾਉਂਦੀ ਹੈ ਨਾ, ਜੇ ਧਿਆਨ ਨਾਲ ਪੜ੍ਹੀਏ ਫਿਰ ਜ਼ਿਆਦਾ ਰਸ ਹੁੰਦਾ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮਾਂ ਦੀ ਪ੍ਰੀਤੀ ਹੈ ਜਿਹੜਾ ਪੁੱਤ ਨੂੰ ਖਵਾ ਦੇਵੇ ਕੁਛ ਪਦਾਰਥ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਹਾਏ, ਸਤਿਗੁਰ ਪ੍ਰੀਤ ਜਾਂ ਗੁਰਸਿੱਖ ਮੁਖ ਪਾਏ। ਸਤਿਗੁਰੂ ਦੀ ਪ੍ਰਸੰਨਤਾ ਉਹਦੇ ਤੇ, ਇਸੇ ਲਈ ਸਤਿਗੁਰੂ ਮਹਾਰਾਜ ਨੇ ਇਹ ਕਿਉਂ ਕਿਹਾ, ਦਾਨ ਦਿਓ ਹੀ ਨਹੀਂ ਹੀ ਕੋ ਭਲੋ, ਇਹ ਨਹੀਂ ਕਹਿਤਾ ਵੀ ਬ੍ਰਾਹਮਣਾਂ ਨੂੰ ਦਾਨ ਕਰ ਦਿਓ ਤੇ ਕਿਸੇ ਹੋਰ ਦਾਨ ਕਰ ਦਿਓ, ਦਾਨ ਦੀ ਇਨਹੀ ਕੋ ਕਿਉਂ ਕਰ ਦਿੱਤਾ? ਆਗਿਆ ਫਲਾ ਇਨਹੀ ਕੋ ਦਿਓ ਕਿਉਂ ਕਹਿ ਦਿੱਤਾ? ਸਿੱਖ ਨੂੰ ਆਪਣਾ ਸਰੂਪ ਹੀ ਜਾਣੇ। ਹਜ਼ੂਰ ਕਹਿੰਦੇ ਮੇਰੀ ਤੇ ਪੂਜਾ ਮੇਰੀ ਪੂਜਾ ਹੈ, ਪਰ ਮੇਰੇ ਸਿੱਖ ਦੀ ਪੂਜਾ ਵੀ ਤਾਂ ਮੇਰੀ ਉਹ ਪੂਜਾ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਪੱਖ ਲਿਆ, ਜੇ ਮੇਰੇ ਸਿੱਖ ਨੂੰ ਕਹਿ ਦਿੱਤਾ ਤਾਂ ਫਿਰ ਕੋਈ ਐਡੀ ਬਾਤ ਨਹੀਂ ਸੀ। ਆਲਮ ਸਿਆਂ ਤੂੰ ਗਲੀ ਪੈ ਗਿਆ ਇਸ ਦੇ ਵਿਚਾਰੇ ਦੇ। ਮਹਾਰਾਜ ਕਹਿੰਦੇ ਖਬਰਦਾਰ ਹੋ ਜਾਈ। ਕਹਿੰਦੇ ਆਲਮ ਸਿੰਘ, ਇੰਨਾ ਬਚਨ ਬੋਲਿਆ ਮਹਾਰਾਜ ਨੇ, ਨਾ ਹਟਕ ਪਰਵੀਨਾ, ਤੂੰ ਬੜੀ ਅਕਲ ਵਾਲਾ ਸੀ, ਇਹ ਗੱਲ ਕੈਸੀ ਕਰ ਬੈਠੇ? ਇਹਨੂੰ ਰੋਕੀ ਨਾ, ਜੋ ਕਹਿੰਦੇ ਇਹਨੂੰ ਕਹੀ ਜਾਣ ਦੇ। ਮਹਾਰਾਜ ਕਹਿੰਦੇ ਰੋਕਣਾ ਨਹੀਂ ਹੈ।
ਨੰਦ ਲਾਲ ਕੋ ਗੁਰਪਦ ਦੀਨਾ,
ਜੇ ਇਹਨੇ ਗੁਰਪਦ ਦੇ ਦਿੱਤਾ ਨੰਦ ਲਾਲ ਨੂੰ, ਉਹ ਏਡੀ ਭਾਈ ਕਿਹੜੀ ਗੱਲ ਸੀ, ਕਿਹੜਾ ਗੁਰੂ ਬਣ ਕੇ ਬੈਠਾ ਹੋਇਆ, ਤੂੰ ਏਡੀ ਗੱਲ ਕਾਹਨੂੰ ਕਹਿਣੀ ਸੀ? ਇਹਨੇ ਭੋਲੇ ਭਾਜ ਕਹਿਤਾ, ਅਜੇ ਅਜੇ ਆਇਆ, ਅਜੇ ਗੁਰਮਤ ਨੇ ਧਾਰਨੀ ਕੀਤੀ, ਤੇ ਤਾਂ ਕੀ ਹੋ ਗਿਆ ਜੇ ਕਹਿ ਦਿੱਤਾ? ਨੰਦ ਲਾਲ ਵੀ ਤਾਂ ਮੇਰਾ ਹੀ ਹੈ, ਉਹ ਇਹੋ ਜਿਹਾ ਅਨਨ ਸਿੱਖ ਵਿਦਵਾਨ, ਤੇ ਕੀ ਹੋ ਗਿਆ ਤੂੰ ਐਡੀ ਗੱਲ ਸਖਤ ਨਹੀਂ ਸੀ ਕਹਿਣੀ?
ਮੈਂ ਬਖਸ਼ੀਸ ਕੀਨ ਇਸ ਤਾਈ,
ਜਿਹੜੇ ਭਾਈ ਨੰਦ ਲਾਲ ਸਾਹਿਬ ਨੂੰ ਸਤਿਗੁਰੂ ਮਹਾਰਾਜ ਕਹਿੰਦੇ ਮੈਂ ਬਖਸ਼ਿਆ ਕੀਤੀਆਂ ਨਾ, ਮੇਰਾ ਨਵਾਜਿਆ ਹੋਇਆ ਹੈ,
ਆਏ ਬਣੇ ਸਿੱਖ ਸੋ ਸੁਖ ਪਾਈ,
ਤੇ ਇਸ ਕਰਕੇ ਭਾਈ ਆ ਕਰਕੇ ਸਿੱਖ ਬਣਿਆ ਸੁਖ ਪ੍ਰਾਪਤ ਹੋਏਗਾ, ਜੇ ਨੰਦ ਲਾਲ ਦੀ ਸੰਗਤ ਕੀਤੀ ਹੈ ਤਾਂ ਸੱਯਦ ਨੂੰ ਸੁਖ ਪ੍ਰਾਪਤ ਹੋਏਗਾ। ਤੇ ਸਤਿਗੁਰੂ ਮਹਾਰਾਜ ਨੇ ਕਹਿਤਾ ਆਏ ਬਣੇ ਸਿੱਖ ਸੋ ਸੁਖ ਪਾਈ, ਜਿਹੜਾ ਸਿੱਖਾਂ ਦੀ ਸੰਗਤ ਕਰੇਗਾ ਉਹ ਵੀ ਤਰ ਜਾਏਗਾ, ਕਿਉਂਕਿ ਸਿੱਖਾਂ ਦੇ ਅੰਦਰ ਗੁਰੂ ਦਾ ਹੀ ਸਿਧਾਂਤ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ
ਨੰਦ ਲਾਲ ਨੇ ਮੋਕੋ ਜਾਣਿਓ,
ਸਤਿਗੁਰੂ ਮਹਾਰਾਜ ਕਹਿੰਦੇ ਫਿਰ ਨੰਦ ਲਾਲ ਦੀਆਂ ਰੀਸਾਂ, ਕਹਿੰਦੇ ਭਾਈ ਨੰਦ ਲਾਲ ਸਿੰਘ ਨੇ ਮੈਨੂੰ ਜਾਣਿਆ ਕਿ ਮੇਰਾ ਸਰੂਪ ਕੀ ਹੈ, ਕਿਉਂਕਿ ਭਾਈ ਸਾਹਿਬ ਨੇ ਇੱਕ ਵਾਰ ਪ੍ਰਸ਼ਨ ਕੀਤਾ ਸੀ, ਕਹਿੰਦੇ ਸਤਿਗੁਰੂ ਤੁਸੀਂ ਜੋ ਆਪਣੀ ਦਰਸ਼ਨਾਂ ਦੀ ਗੱਲ ਕਰਦੇ, ਤੇ ਗੁਰੂ ਦੀ ਬੜੀ ਵੈਸੇ ਮਹਾਨ ਕਿਰਪਾ ਹੈ, ਜਿਸ ਇਕਾਗਰਤਾ ਵਿੱਚ ਤੁਸੀਂ ਆ ਕੇ ਬੈਠ ਕੇ ਕਥਾ ਸੁਣਦੇ ਹੋ, ਇਹ ਬਹੁਤਿਆਂ ਥਾਵਾਂ ਤੇ ਇਹੋ ਜਿਹੀ ਇਕਾਗਰਤਾ ਨਹੀਂ ਹੁੰਦੀ, ਬਹੁਤ ਇਕਾਗਰ ਹੋ ਕੇ ਸੁਣਦੇ ਹੋ, ਗੁਰੂ ਦੀ ਬਹੁਤ ਕਿਰਪਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਵਿੱਚ ਵਸਿਆ ਹੋਇਆ, ਇੰਨੀ ਇਕਾਗਰਤਾ ਤੇ ਪਿਆਰ ਵਿੱਚ ਆ ਕੇ ਸੁਣਦੇ ਹੋ, ਤੇ ਆਹ ਗੱਲ ਹੋਰ ਵੀ ਇਕਾਗਰਤਾ ਦੇ ਨਾਲ ਸੁਣਨ ਵਾਲੀ ਹੈ। ਭਾਈ ਸਾਹਿਬ ਪੁੱਛਦੇ ਨੇ ਭਾਈ ਨੰਦ ਲਾਲ ਸਿੰਘ, ਕਹਿਣ ਲੱਗੇ ਸਤਿਗੁਰੂ ਆਪ ਜੀ ਦਾ ਹੁਕਮ ਹੈ, ਸਿੱਖਾਂ ਨੂੰ ਹੁਕਮ ਕਰਦੇ ਹੋ ਵੀ ਆਓ ਦਰਸ਼ਨ ਕਰੋ, ਇਹ ਮੈਂ ਬੇਨਤੀ ਕਰਦਾ ਸੱਚੇ ਪਾਤਸ਼ਾਹ, ਤੁਮ ਜੋ ਕਹਾ ਗੁਰਦੇਵ ਜੀ, ਹੇ ਮੇਰੇ ਗੁਰਦੇਵ, ਐ ਮੇਰੇ ਸਤਿਗੁਰੂ, ਤੁਮ ਜੋ ਕਹਾ ਗੁਰਦੇਵ ਜੀ, ਦਰਸ਼ਨ ਕਰ ਮੋਹੇ ਆਏ, ਕਿ ਮੇਰੇ ਆ ਕੇ ਦਰਸ਼ਨ ਕਰ ਲੈ, ਲਖੀਏ ਤੁਮਾਰਾ ਦਰਸ਼ ਕਹਾਂ, ਕਿਵੇਂ ਜਾਣਾ ਮੈਂ ਤੁਹਾਡੇ ਦਰਸ਼ਨ ਨੂੰ? ਕਹੋ ਮੋਹੇ ਸਮਝਾਏ, ਕਿਉਂਕਿ ਤੁਹਾਡੇ ਦਰਸ਼ਨਾਂ ਨੂੰ ਜਿੰਨੀ ਦੇਰ ਤੱਕ ਤੁਸੀਂ ਨਾ ਸਮਝਾ ਦਿਓ ਉਨੀ ਦੇਰ ਤੱਕ ਸਿੱਖ ਸਮਝ ਨਹੀਂ ਸਕਦਾ ਤੁਸੀਂ ਕੀ ਸਰੂਪ ਹੋ। ਲਖੀਏ ਤੁਹਾਡਾ ਦਰਸ਼ਨਾਂ, ਕਹੋ ਮੋਹੇ ਸਮਝਾਏ। ਇਹ ਬਚਨ ਭਾਈ ਨੰਦ ਲਾਲ ਜੀ ਨੇ ਕੀਤਾ। ਇਹ ਬਚਨ ਸੁਣ ਕੇ ਗੁਰਦੇਵ ਬੋਲੇ, ਕਹਿਣ ਲੱਗੇ ਭਾਈ ਨੰਦ ਲਾਲ, ਕਿਉਂਕਿ ਉਦੋਂ ਅਜੇ ਭਾਈ ਸਾਹਿਬ ਨੇ ਅੰਮ੍ਰਿਤ ਨਹੀਂ ਸੀ ਛਕਿਆ, ਦਿੱਲੀ ਤੋਂ ਆਉਣ ਤੋਂ ਬਾਅਦ, ਕਿਉਂਕਿ 83 ਵਿੱਚ ਗਏ ਹੈ, 1683 ਈਸਵੀ ਸਨ ਵਿੱਚ ਦਿੱਲੀ ਦੀ ਨੌਕਰੀ, 14 ਸਾਲ ਉੱਥੇ ਰਹੇ ਹੈ ਭਾਈ ਸਾਹਿਬ ਜਦੋਂ ਵਾਪਸ ਮੁੜ ਕੇ ਆਏ ਹੈ, ਤੇ ਉਦੋਂ 1697 ਚੱਲਿਆ ਸੀ, 99 ਵਿੱਚ ਜਾ ਕੇ ਅੰਮ੍ਰਿਤ ਸੰਚਾਰ ਹੋਇਆ 1 ਵਿਸਾਖ ਨੂੰ। ਇਹ ਵੀ ਮੈਂ ਬੇਨਤੀ ਕਰਦੇ, ਉਦੋਂ 31 ਮਾਰਚ ਸੀ, ਅਪ੍ਰੈਲ ਦੇ ਵਿੱਚ ਵਿਸਾਖੀ ਨਹੀਂ ਸੀ ਆਇਆ ਕਰਦੀ, ਉਦੋਂ ਫਰਕ ਸੀ, ਕਿਉਂਕਿ ਅੰਗਰੇਜ਼ੀ ਸੰਨ ਦਾ ਕੁਝ ਐਸਾ ਫਰਕ ਹੈ ਕਈ ਸਾਲਾਂ ਤੋਂ ਬਾਅਦ ਭਾਣਾ ਵਰਤ ਜਾਂਦਾ। 8 ਦਿਨ ਪਹਿਲਾਂ ਕੱਢੇ ਸੀ ਇਹਨਾਂ ਨੇ ਵਿਚਾਰਿਆਂ ਨੇ, ਅੰਗਰੇਜ਼ੀ ਸੰਨ ਜਿਹੜਾ ਮੁਕੰਮਲ ਨਹੀਂ ਹੈ, 8 ਦਿਨ ਦਾ ਪਹਿਲਾਂ ਫਰਕ ਪਾਇਆ ਸੀ, ਤੇ ਹੁਣ ਫੇਰ ਨਹੀਂ ਸੂਤ ਆ ਰਿਹਾ ਕੰਮ ਦੁਬਾਰੇ। ਹੁਣ ਇਹਨਾਂ ਦੇ ਫੇਰ ਜਿਹੜੇ ਵਿਚਾਰਵਾਨ ਵਿਦਵਾਨ ਉਹ ਸੋਚਦੇ ਨੇ ਵੀ ਸਾਲ ਨੂੰ ਸੂਤ ਰੱਖਣ ਵਾਸਤੇ ਦੁਬਾਰੇ ਇੱਕ ਵਾਰੀ ਫੇਰ ਤਰਮੀਮ ਕੀਤੀ ਜਾਏ। ਜਿਹੜਾ ਬਿਕਰਮੀ ਸੰਮਤ ਹੈ ਇਹ ਮੁਕੰਮਲ ਹੈ, ਇਹਦੇ ਚ ਕੋਈ ਘਾਟ ਵਾਧ ਨਹੀਂ। ਤੇ ਇਉਂ ਸਾਸੀ ਉਦੋਂ 31 ਮਾਰਚ 1699 ਦੀ ਵਿਸਾਖੀ ਸੀ, ਉਹ 31 ਮਾਰਚ ਦੀ ਵਿਸਾਖੀ ਸੀ। ਇਹ ਖੋਜ ਪ੍ਰੋਫੈਸਰ ਗੰਡਾ ਸਿੰਘ ਨੇ ਕੀਤੀ, ਬੜੀ ਕਮਾਲ ਦੀ ਖੋਜ ਕੀਤੀ ਹੈ ਉਹਨਾਂ ਨੇ। ਔਰ ਉਹਦੇ ਚ ਉਹਨਾਂ ਨੇ ਦੱਸਿਆ ਵੀ 1699 ਦੀ ਵਿਸਾਖੀ ਤੋਂ ਬਾਅਦ ਕਿਹੜੇ ਸਾਲ ਕਿਹੜੇ ਕਿਹੜੇ ਮਹੀਨੇ ਚ ਆਉਂਦੀ ਰਹੀ, ਉਦੋਂ ਬਾਅਦ ਫਿਰ ਅਪ੍ਰੈਲ ਦੇ ਵਿੱਚ ਆਉਣ ਲੱਗੀ ਹੈ ਜਿਹੜੀ ਹੁਣ ਆਪਾਂ ਅਪ੍ਰੈਲ ਦੇ ਵਿੱਚ, ਕਦੇ 13 ਦੀ 14। ਇਉਂ ਸਾਸ ਖੈਰ ਉਹ ਵਿਚਾਰ, 2 ਸਾਲ ਰਹਿਣ ਤੋਂ ਬਾਅਦ ਭਾਈ ਸਾਹਿਬ ਨੇ ਫਿਰ ਵਿਸਾਖੀ ਨੂੰ ਅੰਮ੍ਰਿਤ ਪਾਨ ਕਰਕੇ ਫਿਰ ਭਾਈ ਨੰਦ ਲਾਲ ਤੋਂ ਨੰਦ ਸਿੰਘ ਬਣ ਗਏ। ਨੰਦ ਲਾਲ ਸਿੰਘ ਆਪਾਂ ਇਸ ਕਰਕੇ ਕਹਿੰਦੇ ਹਾਂ ਕਿ ਉਹ ਨੰਦ ਲਾਲ ਕਹਿਣ ਦੇ ਨਾਲ ਸਮਝ ਆ ਜਾਵੇ ਵੀ ਉਹੀ ਹੈ, ਲਾਲ ਤੋਂ ਸਿੰਘ ਬਣ ਗਏ, ਨੰਦ ਸਿੰਘ ਹੋ ਗਏ, ਤੇ ਲਾਲ ਇਸ ਕਰਕੇ ਕਹਿ ਰਹੇ ਹਾਂ ਵੀ ਇਹ ਸਮਝ ਆ ਜਾਏ ਵੀ ਭਾਈ ਨੰਦ ਲਾਲ ਸਿੰਘ। ਮਹਾਂਪੁਰਸ਼ ਕਦੇ ਵੀ ਬੋਲਦੇ ਸਨ, ਸੰਤ ਗਿਆਨੀ ਗੁਰਬਚਨ ਸਿੰਘ ਜੀ, ਤੇ ਉਹ ਸਿੰਘ ਪਦ ਤੋਂ ਬਿਨਾਂ ਕਦੇ ਨਹੀਂ ਸੀ ਬੋਲਦੇ। ਤੇ ਇਉਂ ਸਾਧ ਸੰਗਤ, ਉਸ ਵੇਲੇ ਅਜੇ ਭਾਈ ਸਾਹਿਬ ਨੇ ਅੰਮ੍ਰਿਤ ਨਹੀਂ ਸੀ ਛਕਿਆ, ਇਸ ਲਈ ਮਹਾਰਾਜ ਕਹਿੰਦੇ ਨੰਦ ਲਾਲ ਜੋ ਤੂੰ ਵਚਨ ਕੀਤਾ, ਕਹਿੰਦੇ ਲੈ ਇਹਦਾ ਉੱਤਰ ਸੁਣ। ਨੰਦ ਲਾਲ ਨੇ ਵਚਨ ਕੀਤਾ ਸੀ, ਤੁਮ ਜੋ ਕਹਾ ਗੁਰਦੇਵ ਜੀ ਦਰਸ਼ਨ ਕਰਮ ਹੋਏ ਆਏ, ਲਖੀਏ ਤੁਹਾਡਾ ਦਰਸ਼ ਕਹਾਂ ਕਹੋ ਮੋਹੇ ਸਮਝਾਏ। ਮਹਾਰਾਜ ਕਹਿੰਦੇ 3 ਰੂਪ ਹੈ ਮੋਹੇ ਕੇ, ਭਾਈ ਨੰਦ ਲਾਲ ਮੇਰੇ 3 ਸਰੂਪ ਹਨ, ਮੈਂ 3 ਸਰੂਪਾਂ ਚ ਵਰਦਾ ਹਾਂ, ਮੇਰਾ 1 ਸਰੂਪ ਨਹੀਂ, ਜਿਹੜਾ ਸਿਰਫ ਮੇਰੇ ਇਸ ਸਰੂਪ ਤੇ ਅੱਖਾਂ ਟਿਕ ਗਈਆਂ ਵੀ ਇਹੀ ਗੁਰੂ ਗੋਬਿੰਦ ਸਿੰਘ ਦਾ ਸਰੂਪ ਹੈ, ਉਹ ਧੋਖਾ ਖਾ ਜਾਏਗਾ। 3 ਰੂਪ ਹੈ ਮੋਹੇ ਕੇ, ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋਂ ਤੋਂ ਸਮਝਾਏ। ਕਹਿੰਦੇ 1 ਸਰੂਪ ਮੇਰਾ ਤੇਰੇ ਸਾਹਮਣੇ ਬੈਠਾ ਹੈ, ਇਸ ਰੂਪ ਦਾ ਨਾਮ ਇਸ ਸੰਸਾਰ ਦੇ ਅੰਦਰ ਗੋਬਿੰਦ ਸਿੰਘ ਰੱਖਿਆ ਗਿਆ, ਜੇ ਗੁਰਤਾ ਗੱਦੀ ਦੇ ਮਾਲਕ ਹੋਣ ਕਰਕੇ ਗੁਰ ਰੱਖਿਆ ਗਿਆ, ਗੁਰੂ ਗੋਬਿੰਦ ਸਿੰਘ ਬਣ ਗਿਆ। ਕਹਿੰਦੇ ਇਹ ਮੇਰਾ ਵਾਸਤਵ ਰੂਪ ਨਹੀਂ ਹੈ, ਇਹ ਮੇਰਾ ਸੰਸਾਰ ਦੇ ਵਿੱਚ ਰਹਿਣ ਦਾ ਕੁਝ ਇਹਦਾ ਵਿਧਾਨ ਹੈ ਵੀ ਕਿੰਨੀ ਦੇਰ ਤੱਕ ਰੱਖਣਾ, ਉਸ ਤੋਂ ਬਾਅਦ ਇਹ ਮੇਰਾ ਸਰੀਰ ਸੰਸਾਰ ਵਿੱਚ ਨਹੀਂ ਰਹੇਗਾ। ਇਹਨੇ ਆਪਣੇ ਸਮੇਂ ਤੇ ਸੰਸਾਰ ਦੇ ਵਿੱਚੋਂ ਵਿਦਾ ਹੋ ਜਾਣਾ, ਹਮੇਸ਼ਾ ਨਹੀਂ ਰਹੇਗਾ। ਇਸ ਲਈ ਮੈਂ ਕਿਸੇ ਸਿੱਖ ਨੂੰ ਵੀ ਇਸ ਰੂਪ ਦੇ ਨਾਲ ਨਹੀਂ ਜੋੜਦਾ ਹਾਂ, ਕਿਉਂਕਿ ਮਿਥਿਆ ਤਨ ਧਨ ਕੁਟੰਬ ਸਵਾਇਆ, ਉੱਥੇ ਫਿਰ ਸਰੀਰ ਨੂੰ ਤਨ ਨੂੰ ਮਿਥਿਆ ਕਿਹਾ, ਇਹ ਮਿਥਿਆ ਕਾਚੀ ਗਗਰੀ, ਮਿਥਿਆ ਵਸਤੂ ਨਾਲ ਕਦੇ ਸਿੱਖ ਦਾ ਪਿਆਰ ਪਾਇਆ ਹੀ ਨਹੀਂ ਮਹਾਰਾਜ ਨੇ, ਤੇ ਹਮੇਸ਼ਾ ਵਾਸਤੇ ਜੋੜਿਆ ਤੇ ਉਸ ਪਰਮ ਜੋਤ ਨਾਲ ਜੋੜਿਆ ਜੋ ਦੇਹ ਦੇ ਵਿੱਚ ਜਗ ਰਹੀ ਸੀ, ਉਸ ਸ਼ਬਦ ਨਾਲ ਜੋੜਿਆ, ਉਸ ਗਿਆਨ ਨਾਲ ਜੋੜਿਆ। ਮਹਾਰਾਜ ਕਹਿੰਦੇ 3 ਰੂਪ ਹੈ ਮੋਹੇ ਕੇ, ਸੁਣੋ ਨੰਦ ਚਿਤ ਲਾਏ, ਉਹਦੇ ਚ ਇੱਕ ਤਾਂ ਸਰਗੁਣ ਸਰੂਪ ਤੇਰੇ ਸਾਹਮਣੇ ਹੈ, ਤੇ 2 ਰੂਪ ਮੇਰੇ ਹੋਰ ਨੇ ਮਹਾਰਾਜ, ਉਹ ਕਿਹੜੇ ਨੇ? ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਮਹਾਰਾਜ ਉਹ ਦੱਸੋ ਕਿਹੜੇ ਨੇ? ਕਹਿੰਦੇ 1 ਸਰੂਪ ਮੇਰਾ ਹੈ ਜਿਹਨੂੰ ਨਿਰਗੁਣ, ਨਿਰਗੁਣ ਸ਼ਬਦ ਦੇ ਦੋ ਮਾਨੇ ਨੇ, ਇੱਕ ਤਾਂ ਉਹ ਹੈ ਵੀ ਜਿਹਦੇ ਚ ਗੁਣ ਕੋਈ ਨਹੀਂ, ਨਿਰਗੁਣ ਹੀ ਆ ਰਹੇ ਆਨੇ ਆ, ਮੈਂ ਨਿਰਗੁਣ ਆ ਰਹੇ ਕੋ ਗੁਣ ਨਾਹੀਂ, ਇੱਥੇ ਉਹ ਨਹੀਂ ਲੱਗਣਾ, ਸ਼ਬਦ ਤਾਂ ਇੱਕੋ ਹੀ ਹੈ ਪਰ ਅਰਥ ਬਦਲ ਗਿਆ, ਇੱਥੇ ਪ੍ਰਕਰਨ ਅਨੁਸਾਰ ਹੈ। ਇੱਥੇ ਜਿਹੜੇ ਤਿੰਨ ਗੁਣ ਹਨ, ਰਾਜਗੁਣ ਸਤਗੁਣ ਤਮਗੁਣ ਕਹੀ ਹੈ, ਇਹ ਤੇਰੀ ਸਭ ਮਾਇਆ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇਹ ਤਿੰਨ ਗੁਣ ਹਨ ਰਜੋ ਗੁਣ ਸਤੋ ਗੁਣ ਤਮੋ ਗੁਣ। ਸਾਰੇ ਸੰਸਾਰ ਦੇ ਵਿੱਚ ਇਹ ਤਿੰਨ ਗੁਣਾਂ ਦੇ ਅੰਦਰ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ, ਇਹ ਤਿੰਨ ਗੁਣਾਂ ਦੇ ਸਰੀਰ ਬਣੇ ਹੋਏ ਨੇ, ਤਿੰਨ ਗੁਣਾਂ ਦੇ ਸੁਭਾਅ ਸਾਰਿਆਂ ਦੇ ਵਿੱਚ, ਤਿੰਨ ਗੁਣਾਂ ਦੇ ਸਰੀਰ ਬਣੇ ਹੋਏ ਨੇ, ਤਿੰਨ ਗੁਣਾਂ ਦੀ ਬਣਤਰ ਹੈ, ਤਿੰਨਾਂ ਗੁਣਾਂ ਦੇ ਵਿੱਚ ਨੀਂਦ ਆਈ ਹੋਈ ਹੈ, ਤੇ ਜਿਹੜਾ ਚੌਥੇ ਵਿੱਚ ਚਲਿਆ ਜਾਵੇ ਉਹ ਇਸ ਨੀਂਦ ਤੋਂ ਜਾਗਦਾ ਹੈ। ਜਾਗ ਲਿਓ ਹੋ ਰੇ ਮਨਾ ਜਾਗ ਲਿਓ ਕਹਾਂ ਗਾਫਲ ਸੋਇਆ। ਮਹਾਰਾਜ ਕਹਿੰਦੇ ਇੱਕ ਸਰੂਪ ਹੈ ਮੇਰਾ ਨਿਰਗੁਣ, ਭਾਵ ਜਿਹਦੇ ਵਿੱਚ ਇਹ ਤਿੰਨੇ ਗੁਣ ਮਾਇਆ ਦੇ ਨੇ, ਮਾਇਆ ਦਾ ਪ੍ਰਭਾਵ ਹੀ ਨਹੀਂ, ਉਹਨੂੰ ਕੀ ਕਹਿੰਦੇ ਨੇ, ਚੱਕਰ ਚਹਿਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਕ ਉਹ ਕਹਿ ਨਾ ਸਕਦੇ, ਕਹੇ ਅਚਲ ਮੂਰਤ ਅਨੁਭਵ ਪ੍ਰਕਾਸ਼ਮ ਤੋਜ ਕਹੀਜੈ ਕੋਟ ਇੰਦਰ ਇੰਦਰਾਨ ਸਾਹੇ ਸਹਣ ਗਣੀਜੈ ਤਿਰਪਾ ਮਹੀਪ ਸੁਰਨ ਅਸੁਰ ਨੇਤ ਨੇਤ ਵਰਨ ਤਿਰਨ ਕਹਿ ਤੋਏ ਸਰਨ ਨਾ ਕਥੈ ਕਵਨ ਕਰਮ ਨਾ ਬਰਨ ਤੁਸਮਤ। ਇਹ ਨਿਰਗੁਣ ਹੈ, ਨਹੀਂ ਜਾਣ ਜਾਈ ਕਸ਼ੂ ਰੂਪ ਰੇਖੰ ਕਹਾਂ ਵਾਸਤਾ ਕੋ ਫਿਰੇ ਕੌਣ ਭੇਖੰ ਕਹਾਂ ਨਾਮ ਤਾ ਕੋ ਕਹਾਂ ਕਹਿ ਕਹਾਵੈ ਕਹਾਂ ਮੈਂ ਵਿਖਾਨੋ ਕਹੇ ਮੋ ਨਾ ਆਵੈ। ਉਸ ਰੂਪ ਹੈ ਮੇਰਾ ਵਾਸਤਵ ਰੂਪ ਤੇ ਜਿਹੜਾ ਤਿੰਨਾਂ ਗੁਣਾਂ ਤੋਂ ਪਰੇ ਹੈ, ਜਿਹਨੂੰ ਅੱਖ ਦੇਖ ਨਹੀਂ ਸਕਦੀ, ਕੰਨ ਸੁਣ ਨਹੀਂ ਸਕਦੇ, ਜੀਭ ਉਹਦਾ ਸਵਾਦ ਨਹੀਂ ਦੱਸ ਸਕਦੀ, ਹੱਥ ਪਕੜ ਨਹੀਂ ਸਕਦੇ, ਪੈਰ ਚੱਲ ਕੇ ਉਹਦੇ ਕੋਲ ਨਹੀਂ ਲਿਜਾ ਸਕਦੇ, ਆ ਜਿਵੀਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਵਾਢ ਹੈ ਨਾ ਘਾਟ ਵਾਢ ਹੋਤ ਹੈ, ਉਹ ਮੇਰਾ ਨਿਰਗੁਣ ਸਰੂਪ ਹੈ। ਮਹਾਰਾਜ ਤੀਸਰਾ ਸਰੂਪ, ਸਤਿਗੁਰੂ ਮਹਾਰਾਜ ਕਹਿੰਦੇ ਤੀਸਰਾ ਸਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ, ਨਿਰਗੁਣ ਸਰਗੁਣ ਗੁਰ ਸ਼ਬਦ, ਕਹਿੰਦੇ ਰਹੇਗਾ ਵੀ ਹਮੇਸ਼ਾ, ਨਿਰਾਕਾਰ ਤੱਕ ਸਿੱਖ ਦੀ ਪਹੁੰਚ ਨਹੀਂ, ਤੇ ਮੇਰਾ ਸਰੀਰ ਹਮੇਸ਼ਾ ਰਹਿਣਾ ਨਹੀਂ, ਕਹਿੰਦੇ ਵੀ ਸਦਾ ਵਾਸਤੇ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇੱਥੋਂ ਮਿਲੂਗਾ ਸਭ ਕੁਛ, ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਦਿੱਤਾ ਸਦਾ ਵਾਸਤੇ। ਇਸ ਕਰਕੇ ਸਾਧ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ ਭਾਈ ਇਹ ਸੁੱਖ ਪ੍ਰਾਪਤ ਕਰੇਗਾ ਮੇਰੇ ਸਿੱਖ ਦਾ ਸੰਗ ਕਰਕੇ, ਸਿੱਖ ਦੀ ਸੰਗਤ ਕਰਕੇ ਇਹ ਮੇਰੇ ਕੋਲ ਆਇਆ ਹੈ। ਆਦਰ ਕੀਤਾ ਮਹਾਰਾਜ ਨੇ, ਉਹਦਾ ਪੱਖ ਲੈ ਲਿਆ, ਕਹਿੰਦੇ ਹਨ
ਮੇਰਾ ਭਲੋ ਸਰੂਪ ਪਛਾਣਿਆ।
ਭਾਈ ਨੰਦ ਲਾਲ ਨੇ ਮੇਰਾ ਸਰੂਪ ਪਹਿਚਾਣ ਲਿਆ, ਕਿਉਂਕਿ ਮੈਨੂੰ ਪੁੱਛਿਆ ਸੀ, ਪਛਾਣੇਗਾ ਉਹ, ਰੱਬ ਨੂੰ ਕੋਈ ਨਹੀਂ ਪਛਾਣ ਸਕਦਾ, ਜੇ ਕੋਈ ਪਛਾਣਨਾ ਚਾਹੇ ਬਿਲਕੁਲ ਨਹੀਂ ਪਛਾਣ ਸਕਦਾ, ਕੌਣ ਪਛਾਣਦਾ, ਜਿਹਨੂੰ ਉਹ ਆਪਣੀ ਪਛਾਣ ਜਿੰਨੀ ਕੁ ਕਰਾਉਣੀ ਚਾਹੁੰਦਾ ਉਨੀ ਕੁ ਉਹਨੂੰ ਪਹਿਚਾਣ ਹੋ ਜਾਂਦੀ ਹੈ, ਉਸ ਤੋਂ ਵੱਧ ਨਹੀਂ। ਇਸ ਕਰਕੇ ਕਹਿੰਦੇ ਨੰਦ ਲਾਲ ਨੇ ਮੈਨੂੰ ਪਹਿਚਾਣ ਲਿਆ, ਇਹਨੇ ਮੇਰੇ ਸਰੂਪ ਨੂੰ ਜਾਣ ਲਿਆ ਹੈ।
ਜਾਂਤੇ ਇਸ ਕੋ ਗੁਰਪਦ ਹੋਵਾ,
ਇਸ ਲਈ ਮੈਂ ਇਸ ਨੂੰ ਗੁਰਮੁਖ ਪਦਵੀ ਦੇਣਾ, ਜਿਵੇਂ ਮੰਜੀਆਂ ਬਖਸ਼ਦੇ ਰਹੇ ਨੇ ਮਹਾਰਾਜ, ਉਹ ਭਾਵ ਦੇ ਵਿੱਚ ਕਹਿ ਰਹੇ ਨੇ, ਇਹ ਅੱਗੇ ਨਾਮ ਬਾਣੀ ਦਾ ਉਪਦੇਸ਼ ਦੇ ਸਕਦਾ, ਗੁਰੂ ਨਾਨਕ ਦੇ ਘਰ ਵਿੱਚ ਅਧਿਕਾਰ ਹੈ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ, ਕਹਿੰਦੇ ਅਧਿਕਾਰ ਹੈ ਇਹਦੇ ਕੋਲ ਵੀ। ਸਤਿਗੁਰੂ ਮਹਾਰਾਜ ਕਹਿਣ ਲੱਗੇ ਜੇ ਇਹਨੂੰ ਗੁਰੂ ਬਣਨ ਦਾ ਚਾਹ ਹੁੰਦਾ ਫਿਰ ਇਹਨੂੰ ਸੱਯਦ ਨੂੰ ਮੇਰੇ ਕੋਲ ਕਾਹਨੂੰ ਲੈ ਕੇ ਆਉਂਦਾ, ਉੱਥੇ ਗੁਰੂ ਬਣ ਕੇ ਬਹਿ ਜਾਂਦਾ। ਭਾਈ ਆਲਮ ਸਿੰਘ ਤੂੰ ਦਿਲ ਤੋੜ ਦਿੱਤਾ, ਮਹਾਰਾਜ ਨੇ ਪੱਖ ਲੈ ਕੇ ਕੁਝ ਐਸੇ ਵਚਨ ਕਹੇ,
ਭਗਤ ਗਿਆਨ ਕੋ ਰਸ ਇਨ ਜੋਵਾ,
ਭਗਤੀ ਤੇ ਗਿਆਨ ਦਾ ਰਸ ਭਾਈ ਨੰਦ ਲਾਲ ਸਾਹਿਬ ਨੇ ਮਾਣਿਆ, ਇਹਦੇ ਵਰਗਾ ਕੌਣ ਬਣ ਚੱਲਿਆ ਭਾਈ ਆਲਮ ਸਿਆ। ਇਸ ਕਰਕੇ ਤੂੰ ਮਨ ਵਿੱਚ ਐਸਾ ਨਹੀਂ ਸੀ ਸੋਚਣਾ,
ਸਤਿਗੁਰ ਮਿਹਰ ਨਦਰ ਕੀ ਧਾਰੇ,
ਸਤਿਗੁਰੂ ਮਹਾਰਾਜ ਨੇ ਮਿਹਰ ਦੀ ਮਿਹਰਬਾਨ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ, ਤੇ ਸਤਿਗੁਰਾਂ ਦੀ ਮਿਹਰਬਾਨੀ ਹੋ ਗਈ, ਰਹਿਮਤ ਦੀ ਨਿਗਾਹ ਹੋ ਗਈ,
ਅਣਕ ਗੁਰੂ ਕਰ ਜਗ ਵਿਸਤਾਰੇ,
ਸਤਿਗੁਰੂ ਮਹਾਰਾਜ ਕਹਿੰਦੇ ਅਨੇਕਾਂ ਨੂੰ ਗੁਰੂ ਵਾਲੇ ਕਰਕੇ ਸੰਸਾਰ ਚ ਤਾਰੇਗਾ ਭਾਈ ਨੰਦ ਲਾਲ ਸਿੰਘ, ਅਨੇਕਾਂ ਨੂੰ ਗੁਰੂ ਵਾਲੇ ਕਰਕੇ ਅਨੇਕਾਂ ਨੂੰ ਗੁਰੂ ਨਾਨਕ ਦੀ ਗੱਦੀ ਨਾਲ ਜੋੜੇਗਾ। ਇਸ ਕਰਕੇ
ਆਲਮ ਸਿੰਘ ਸੋ ਕਰਿਓ ਵਖਾਨ,
ਤੇ ਆਲਮ ਸਿੰਘ ਸੋ ਕਰਿਓ ਵਖਾਨ, आलम सिंह नूं इह गल बखियान करके सतगुरु महाराज कह रहे
मीर उस वड्डे मताब मरतबा दान
कहिंदे भाई देख इन्ने प्यार विच चल के आया है तेनूं इह पता भी किड्डा मरतबा ही छड के आया संसार दा जे मेरा मन दे विच इहदे प्यार सी ना इह दरोगा मीर सैयद ते गुरमुख अपने कोल चल के आया बड़े बहुत वली फकीर है ते रब दे रस्ते तुरन वाला है ते बड़े रुतबे वाला फकीर है। महाराज ने यह गल कह दी कहिंदे फकीर बड़ा उच्चा है। बस इन्नी गल कहण दी देर सी उहदी बिरती चढ़ गई चौथे पद विच कहिंदे उच्चा फकीर है। जे फकीर अपनी मौज विच कोई शब्द कह दिता तू इन्ना मन नहीं सी लाउणा आलम सियां
प्रेमी मग खुदाए को अह।
हां रब दे रस्ते दा प्रेमी है नंद लाल की सिख्या लेंदे फिर दुनिया दे विच मीर दरोगा है बड़ा सुजान है बड़ी मरतबे पातशाह दे कोल दिल्ली दे तख्त दे नेड़े रहण वाला सी दीन दुनिया दे च बड़ा अनमान वाला सी मीर नाम सरदार दा हुंदा हाकम सैयद खिताब इस करके इस मरतबे दान नूं इन्ना इहदा दिल नहीं सी तोड़ना और फिर नाल इह दाना ऐसा मारफत शरीयत तरीकत मारफत हकीकत यह जिहड़ी चौहां नूं समझण वाला है जो हकीकत विच टिके ऐसा फकीर है। ऐसियां मंजलां हन
नंद लाल ते सिख्या लहै
इह सारी सिख्या भाई नंद लाल तों ही लई है इसने
मीर मरातब दान खोजाना
यह ऐसा मरातबे दवाला है जो सुनिया
बादशाह के निकट महाना
यह बड़ा बादशाह दे कोल निकट वरती रहा ते अपने ओहदे नूं लत मार के आ गया है।
तू मुख मोटी बात प्रगास
मारे कहिंदे आलम सिंह तैं तां उहीं मोटी जी गल कर दित्ती है एवें गल पै गया इहदे दस किड्डी वधिया गल है। इउं साध समझी संगत विच कईआं नूं गुरु पीरां दे कोल रहिंदिआं होइआं भी ओह वचन करन दा ढंग नहीं हुंदा ते ओह मोटी मत वरत लैंदे आ। उते राड़े साहिब इक संतां कोल रहिंदा सी गुरमुख महापुरशां दे वेले वड्डिआं दे संत महापुरश बाबी ईश्वर सिंह उहनां दे वेले उहदे ऐसी मूंह गाल चढ़ गई जिहनूं भी बोलिआ करे ओह गाल पहलां कढ़िआ करे गल बाद च करिआ करे। ओह सारे भिंगवां च बेचैनी फैल गई कहिंदे महाराज भी हुण इहनूं कह के संतां नूं भी इत्थों कढ़ाओ भी इह तां गालां बड़ियां कढ़दा है। संत महाराज कोल शिकायत कीती कहिंदे महाराज इह बड़ा वैड है इह गाल कढ़दा हरेक नूं। महापुरश कहिंदे भिंगवां च रहि के संत बहुत घट बोलदे सी बहुत घट जिन्ना बोलदे सी बड़े प्यार दा बोलदे सी। महापुरशां ने सारे ही सद ले जिन्ने उत्थे रहण वाले सी उदों बहुते नहीं सी रहिंदे हुंदे। महापुरश उत्ते सामणे कुर्सी लगी है संत कुर्सी ते बैठे सामणे बुला लिया जदों आ गया सामणे ते महाराज मैनू बुलाया कहिंदे हां तैनू बुलाया ते महाराज की हुक्म है कहिंदे मैनू पता लग्गिया भी तू गालां बहुत कढ़दा पहलां कढ के गाल कहिंदा जी किहड़ा कहिंदा गाल पहलां कढ़दी कहिंदा जी कौन कहिंदा। महापुरश इन्ना हसे कहिंदे कहिंदे सिंघो अज तों बाद इहदा गुस्सा ना करियो इहदे मूंह ही चढ़ गई आ गाल इहनूं तां पता ही नहीं लग्गिया भी मेरे सामने भी कढ दित्ती इहने। इहा जिहा इक गुरु साहिब दे वेले भी सी उह भी कढ लैंदा हुंदा सी इउं ते कईआं दी साध समझी अंदर दी भावना शुद्ध हुंदी है उह बोलण दे विच ऐसा कर जांदे ते उह सतगुरु महाराज सच्चे पातशाह कहण लगे कहिंदे तूं बड़ी मोटी गल कर दित्ती है ते संगत दे विच बड़ा तोल विचार के समझ दे नाल ही साध समझी बोलना चाहिए। गुरदेव दे सामने नहीं सी भाई आलम सिंह नूं बोलना चाहिए ते सच्चे पातशाह ने पख लै के कहिंदे हन
करो करत है हास बिलास
ते इउं सतगुरु महाराज सच्चे पातशाह हजूर कहिंदे कहिंदे खरो कर तों हास बिलास कहिंदे ओ आलम सिंह कहिंदे तूं कहिंदे इत्थे खड़ा कहिंदे इंजीआं हास बिलास दीआं गल्लां करदा ए प्रेम दी गल नहीं समझी इहदी किन्ना प्यार है इहदे मन विच
इम कहि गुरु कृपा बहु करी
इम कह के कृपा के ठाक अब लोकन कीनो दास का दुख विदारियो कृपा परे नैन उस सैयद ते पा दिते महाराज जी ਇਹ ਕਹਿ ਕੇ ਅੱਜ ਸਈਅਤ ਤੇ ਮਿਹਰ ਹੋਣ ਲੱਗੀ ਹੈ ਤੇ ਇਉਂ ਸਾਥੀ ਇਮ ਕਹਿ ਗੁਰ ਕਿਰਪਾ ਵਹੁ ਕਰੀ ਤੇ ਉਹ ਕਿਰਪਾ ਕਰਕੇ ਅਗਲੀ ਉਸ ਕਿਰਪਾ ਦੀ ਪਹਿਚਾਨ ਜੋ ਹੈ ਉਹ ਅਗਲੀ ਪੰਕਤੀ ਦੱਸੇਗੀ। ਦੋ ਚੀਜ਼ਾਂ ਹੁੰਦੀਆਂ ਸਾਧ ਸਿੰਘ ਜੀ ਇੱਕ ਹੁੰਦੀ ਆ ਘਾਲ ਇੱਕ ਹੁੰਦੀ ਆ ਮਿਹਰ ਦੋ ਚੀਜ਼ਾਂ ਜੇ ਕੋਈ ਸਿੱਖ ਘਾਲਣਾ ਤਾਂ ਘਾਲੀ ਜਾ ਰਿਹਾ ਘਾਲਣਾ ਬਾਬੇ ਫਰੀਦ ਨੇ 36 ਵਰੇ ਘਾਲੀ ਪਰ ਮਿਹਰ ਨਹੀਂ ਸੀ ਹੋਈ ਘਾਲਣਾ ਬੇਅਰਥ ਚਲੀ ਗਈ ਕਿਉਂਕਿ ਜੇ ਮਿਹਰ ਹੀ ਨਹੀਂ ਹੈ। ਤੇ ਕਈਆਂ ਸਿੱਖਾਂ ਨੂੰ ਮਿਹਰ ਹੋ ਗਈ, ਉਹਨਾਂ ਨੇ ਮੁੜ ਕੇ ਘੱਲ ਨਾ ਕੀਤੀ, ਉਹਨਾਂ ਦੀ ਮਿਹਰ ਵਿਰਸੀ ਚਲੀ ਗਈ। ਇਹ ਦੋਨਾਂ ਦਾ ਮੇਲ ਹੈ, ਘਾਲ ਔਰ ਮਿਹਰ ਦੋਨੇ ਇਕੱਠੀਆਂ ਹੋ ਜਾਣ, ਸਿੱਖ ਦੀ ਕਲਿਆਣ ਤੁਰੰਤ ਹੋ ਜਾਂਦੀ ਹੈ। ਕਈਆਂ ਤੇ ਪਹਿਲਾਂ ਮਿਹਰ ਹੋ ਗਈ, ਬਾਅਦ ਚ ਘਾਲਣਾ ਘਾਲੀ ਹੈ, ਤੇ ਕਈਆਂ ਨੇ ਪਹਿਲਾਂ ਘਾਲਣਾ ਘਾਲੀ ਹੈ ਫਿਰ ਮਿਹਰ ਹੋ ਗਈ। ਜੇ ਇੱਕ ਪੱਖੀ ਗੱਲ ਰਹਿ ਗਈ ਤਾਂ ਕੁਛ ਨਹੀਂ ਬਣਿਆ ਹੋਇਆ, ਔਰ ਜੇ ਉਹ ਕਿਰਪਾ ਕਰਨ ਤੇ ਆ ਜਾਏ ਤਾਂ ਘਾਲ ਨਾ ਮਿਲਿਓ, ਸੇਬ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਕਈ ਵਾਰ ਐਸਾ ਵੀ ਹੋ ਜਾਂਦਾ, ਇਹ ਉਹਦੀ ਆਪਣੀ ਮਰਜ਼ੀ ਹੈ ਕਿਹੜੇ ਨੂੰ ਕਦੋਂ ਦਰਸ਼ਨ ਦੇਣੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਸੰਗਤ ਵਿੱਚ ਰਹਿਣਾ ਤੇ ਇਸ ਥਾਂ ਤੇ ਤਾਂ ਭਾਵਨਾ ਵੇਖੀ ਜਾਂਦੀ ਹੈ। ਭਾਵਨਾ ਦੇ ਵਿੱਚ ਰੱਬ ਨੂੰ ਕੋਈ ਕੁਛ ਕਹਿ ਕੇ ਬੁਲਾਉਂਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ। ਇਤਿਹਾਸ ਵਿੱਚ ਇੱਕ ਐਸਾ ਜ਼ਿਕਰ ਆਉਂਦਾ, ਮਹਾਤਮਾ ਜੰਗਲ ਵਿੱਚ ਬੈਠੇ, ਇਕਾਂਤ ਵਿੱਚ ਬੈਠੇ ਭਜਨ ਕਰਦੇ ਸਨ। ਉੱਥੇ ਇੱਕ ਜੱਟਾਂ ਦਾ ਮੁੰਡਾ ਡੰਗਰ ਚਾਰਦਾ ਫਿਰਦਾ ਸੀ, ਤੇ ਉਹ ਡੰਗਰ ਚਾਰਦਾ ਚਾਰਦਾ ਜਦੋਂ ਉਹਨੇ ਵੇਖਿਆ ਨਾ ਵੀ ਹੁਣ ਕੋਈ ਵੀ ਨਹੀਂ ਹੈ, ਇਕੱਲੇ ਹੀ ਹਾਂ ਮੈਂ, ਤੇ ਉਸ ਵੇਲੇ ਉਹ ਬੋਲੀਆਂ ਪਾਉਣ ਲੱਗ ਪਿਆ। ਉਹਨੇ ਗੰਦੀਆਂ ਬੋਲੀਆਂ ਪਾਉਣੀਆਂ ਸ਼ੁਰੂ ਕਰਦੇ ਵੀ ਇੱਥੇ ਕਿਹੜਾ ਕੋਈ ਸੁਣਦਾ, ਹੁਣ ਉੱਥੇ ਬੈਠੇ ਸੀ ਸੰਦ। ਜਦ ਉਹਨੇ ਦੇਖਿਆ ਵੀ ਇਹ ਮੁੰਡੇ ਨੇ ਤਾਂ ਭਜਨ ਨਹੀਂ ਕਰਨ ਦੇਣਾ, ਗੰਦੀਆਂ ਬੋਲੀਆਂ ਪਾਉਂਦਾ, ਮਹਾਂਪੁਰਸ਼ ਉੱਠ ਕੇ ਉਹਦੇ ਕੋਲ ਜਾ ਕਹਿੰਦੇ ਕਾਕਾ, ਜਦ ਦੇਖਿਆ ਉਹਨੇ ਕਿਹਾ ਵੀ ਇੱਥੇ ਕੋਈ ਆ ਗਿਆ ਉੱਪਰ। ਉਹ ਕਿਹੜਾ ਗਵਈਆ ਸੀ ਵਿਚਾਰਾ ਜਿਹੜਾ ਸ਼ਰਮ ਲਈ ਹੋਈ ਸੀ। ਮਹਾਂਪੁਰਸ਼ ਕਹਿੰਦੇ ਇਹ ਗੰਦੀਆਂ ਬੋਲੀਆਂ, ਕਹਿੰਦੇ ਜੀ ਮੈਂ ਇਕੱਲਾ ਸੀ, ਡੰਗਰ ਛੱਡੇ ਹੋਏ ਸੀ, ਮੈਂ ਆਪਣੇ ਦਿਲ ਪਰਚਾਵੇ ਵਾਸਤੇ ਬਸ ਐਸਾ ਕਰ ਬੈਠੇ। ਕਹਿੰਦੇ ਫਿਰ ਅੱਜ ਤੋਂ ਬਾਅਦ ਐਸਾ ਨਹੀਂ ਕਰਨਾ। ਕਹਿੰਦੇ ਜੀ ਕੁਛ ਤਾਂ ਕਰਨਾ ਪਏਗਾ, ਫਿਰ ਮੇਰਾ ਦਿਲ ਨਹੀਂ ਲੱਗਦਾ, ਮੈਨੂੰ ਸੁਭਾਅ ਬਣਿਆ ਹੋਇਆ, ਉਹ ਕਿਹੜਾ ਭਗਤੀ ਕਰਨਾ। ਕਹਿੰਦੇ ਤੂੰ ਐਂ ਕਰਿਆ ਕਰ, ਜਦੋਂ ਤੇਰਾ ਬੋਲੀਆਂ ਪਾਉਣ ਨੂੰ ਜੀ ਕਰੇ ਤੂੰ ਉੱਚੇ ਉੱਚੇ ਕਿਹਾ ਕਰ ਗੋਪਾਲ ਗੋਪਾਲ ਗੋਪਾਲ, ਕਹਿੰਦੇ ਰੱਬ ਦਾ ਨਾਂ ਹੈ, ਤੇ ਐਂ ਬੰਦਗੀ ਕਰਿਆ। ਕਹਿੰਦੇ ਜੀ ਸਤਿਬਚ, ਉਹ ਜਿਉਂ ਲੱਗਿਆ ਗੋਪਾਲ ਗੋਪਾਲ ਦਾ ਸਿਮਰਨ ਕਰਨ, ਉਹ ਅਜੇ ਤਾਜ਼ਾ ਹੀ ਗੋਪਾਲ ਮਿਲਿਆ ਸੀ, ਉਧਰ ਕਿਤੇ ਡੰਗਰ ਜਾ ਵੜੇ ਕਿਸੇ ਦੇ ਖੇਤ ਚ, ਜਦੋਂ ਨੱਠ ਕੇ ਗਿਆ ਰਸਤੇ ਦੇ ਵਿੱਚ ਥੋੜਾ ਜਿਹਾ ਚੜਾ ਸੀ ਮਾਰੀ ਛਾਲ, ਉਹ ਗੋਪਾਲ ਤਾਂ ਰਸ ਉਹਨੇ ਰੱਟਾ ਲਾ ਕੇ ਮੁਕਾਇਆ ਸੀ, ਉਹਨੂੰ ਕਿਹੜਾ ਪਤਾ ਸੀ ਵੀ ਗੋਪਾਲ ਕੀ ਹੁੰਦਾ। ਉਹ ਜਦੋਂ ਮਾਰਿਆ ਛਰੱਪਾ ਗੋਪਾਲ ਤਾਂ ਭੁੱਲ ਗਿਆ, ਕਹਿੰਦਾ ਗਫੋੜੂ ਗਫੋੜੂ ਗਫੋੜੂ, ਉਹ ਗੋਪਾਲ ਰਹੇਗਾ ਗਫੋੜੂ ਇਹ ਕਹਿਣ ਲੱਗ ਗਿਆ। ਉਹ ਗਫੋੜੂ ਇੰਨਾ ਪਕਾ ਲਿਆ, ਰਾਤ ਦਿਨ ਗਫੋੜੂ ਗਫੋੜੂ ਚੱਲ ਪਿਆ ਉਹਦੇ ਅੰਦਰ। ਉਹ ਐਸਾ ਅਨਹਦ ਸ਼ਬਦ ਬਣ ਗਿਆ, ਹੱਦ ਤੋਂ ਰਹਿਤ, ਇੱਕ ਰਸ ਅਜਪਾ ਜਾਪ ਨਾ ਬੀਸਰੈ, ਉਹਦੀ ਅਵਸਥਾ ਇਹੀ ਜੀ ਬਣ ਗਈ, ਅਜਪਾ ਜਾਪ ਹੀ ਬਣ ਗਿਆ, ਗਫੋੜੂ ਗਫੋੜੂ ਹੀ ਲੱਗ ਗਿਆ। ਕਹਿ ਉਹਦਾ ਜਾਪ ਪੱਕ ਗਿਆ ਪ੍ਰੇਮ ਨਾਲ ਗਫੋੜੂ ਕਹਿੰਦਾ। ਤੇ ਇੱਕ ਦਿਨ ਉਹ ਮਹਾਤਮਾ ਲੰਘੇ ਜਾਣ, ਉਹ ਬੈਠਾ ਸਮਾਧੀ ਲਾਈ, ਨੇਤਰ ਬੰਦ ਨੇ ਕਈਆਂ ਦਾ ਗਫੋੜੂ ਗਫੋੜੂ ਗਫੋੜੂ। ਸੰਤ ਕਹਿੰਦੇ ਕਿਹਾ ਜਾ ਮੂਰਖ ਹੈ, ਇਹੋ ਜਿਹੇ ਬੰਦੇ ਨੂੰ ਤਾਂ ਉਪਦੇਸ਼ ਦੇਣੇ ਗਲਤ ਹੈ, ਮੈਂ ਇਹਨੂੰ ਕਿਹਾ ਵੀ ਗੋਪਾਲ ਜਪ, ਇਹ ਕਹਿੰਦਾ ਗਫੋੜੂ, ਰੱਬ ਦਾ ਨਾਂ ਹੀ ਵਿਗਾੜ ਕੇ ਰੱਖ ਦਿੱਤਾ। ਮਹਾਂਪੁਰਸ਼ਾਂ ਨੇ ਜਾ ਕੇ ਉਹਨੂੰ ਬਾਂਹ ਤੇ ਫੜ ਕੇ ਕਹਿੰਦੇ, ਉਹ ਜਦ ਦੇਖਿਆ ਵੀ ਗੁਰਦੇਵ ਆ ਗਏ ਚਰਨਾਂ ਤੇ ਮੱਥਾ ਟੇਕਦਾ, ਮਹਾਂਪੁਰਸ਼ ਕਹਿੰਦੇ ਕੀ ਕਰਦਾ। ਕਹਿੰਦੇ ਜੀ ਰੱਬ ਦਾ ਨਾਂ ਲੈਣਾ। ਕਹਿੰਦੇ ਕਿਹੜੇ ਰੱਬ ਦਾ ਨਾਂ, ਕਹਿੰਦਾ ਜਿਹੜਾ ਤੁਸੀਂ ਦਿੱਤਾ ਜੀ। ਕਹਿੰਦੇ ਕੌਣ, ਕਹਿੰਦਾ ਵੀ ਉਹਦਾ ਨਾਂ ਗਫੋੜੂ ਹੈ, ਇੱਕ ਉਹਦਾ ਨਿਰਾਦਰ ਕਰਦੇ। ਕਹਿੰਦੇ ਜੀ ਹੋਰ ਕੀ ਹੈ, ਤੁਸੀਂ ਉਹ ਦਿੱਤਾ ਸੀ ਗਫੋੜੂ। ਕਹਿੰਦੇ ਮੂਰਖਾ ਗੋਪਾਲ ਦਿੱਤਾ ਸੀ। ਸੰਤ ਤਾਂ ਚਲੇ ਗਏ, ਉਹਦਾ ਇਹੋ ਜਿਹਾ ਦਿਲ ਟੁੱਟਿਆ, ਕਹਿੰਦਾ ਨਾ ਗਫੋੜੂ ਕਹਿਣ ਦੀ ਲੋੜ ਹੈ ਨਾ ਗੋਪਾਲ ਕਹਿਣ ਦੀ ਲੋੜ ਹੈ, ਝੰਜਟ ਹੀ ਹੈ ਇਹ ਵੀ। ਉਹਨੇ ਰੱਬ ਦਾ ਨਾਂ ਹੀ ਛੱਡ ਦਿੱਤਾ, ਦਿਲ ਟੁੱਟ ਗਿਆ ਨਾ। ਅੱਜ ਜਿਵੇਂ ਕਈ ਬੱਚਿਆਂ ਦਾ ਦਿਲ ਟੁੱਟ ਜਾਂਦਾ ਗੁਰਦੁਆਰੇ ਜਦੋਂ ਝਗੜੇ ਪੈਂਦੇ ਦੇਖਦੇ ਨੇ, ਉਹ ਕਹਿੰਦੇ ਵੀ ਗੁਰਦੁਆਰੇ ਕੀ ਇੱਥੇ ਜਾ ਕੇ ਲੈਣਾ, ਉੱਥੇ ਤਾਂ ਜੀ ਕਮੇਟੀਆਂ ਲੜਦੀਆਂ, ਉੱਥੇ ਆਹ ਹੁੰਦਾ, ਕਈ ਤਰ੍ਹਾਂ ਦੇ ਬਹਾਨੇ। ਕੁਛ ਤਾਂ ਇੱਥੇ ਦੇ ਜੰਮੇ ਪਹਿਲੇ ਨਹੀਂ ਜਾਣਾ ਚਾਹੁੰਦੇ, ਤੇ ਕੁਛ ਉਹਨਾਂ ਨੂੰ ਬਹਾਨਾ ਮਿਲ ਜਾਂਦਾ। ਉਹ ਮਹਾਤਮਾ ਨੂੰ ਰਾਤ ਨੂੰ ਫਿਰ ਦਰਸ਼ਨ ਹੋਏ ਪਰਮਾਤਮਾ ਦੇ, ਉਹਨੂੰ ਹੋਏ ਸੁਪਨੇ ਚ ਸਾਹਮਣੇ, ਜੋ ਵੀ ਤਾਂ ਅੱਜ ਕਮਾਈ ਹੋਣੀ ਸੀ ਸੰਤ ਦੀ, ਉਹਦੀ ਛਾਤੀ ਤੇ ਪੈਰ ਧਰ ਕੇ ਨਾ, ਕਹਿੰਦੇ ਉਹ ਮੂਰਖ ਆ, ਕਹਿੰਦੇ ਤੂੰ ਉਹਨੂੰ ਭਗਤ ਨੂੰ ਮੂਰਖ ਦੱਸਦਾ, ਮੂਰਖ ਤਾਂ ਤੂੰ ਹੈ, ਸੰਤ ਨੂੰ ਕਹਿੰਦੇ ਪਰਮਾਤਮਾ ਕਹਿਣ ਲੱਗਾ। ਹੈ ਮਹਾਰਾਜ ਮੈਂ ਮੂਰਖ ਕਿਉਂ ਹੈ, ਕਹਿੰਦੇ ਤੂੰ ਉਹਨੂੰ ਭਗਤੀ ਤੇ ਕਿਉਂ ਹਟਾਇਆ। ਮਹਾਰਾਜ ਤੁਹਾਡਾ ਨਾਂ ਉਹ ਗਲਤ ਰਹਿੰਦਾ ਸੀ। ਕਹਿੰਦੇ ਕੌਣ, ਕਹਿੰਦਾ ਵੀ ਮੇਰਾ ਨਾਂ ਹੈ ਕੋਈ ਅਨਾਮੇ ਅਠਾਮੇ, ਜਾਪ ਸਾਹਿਬ ਦੇ ਮਹਾਰਾਜ ਕਹਿੰਦੇ ਉਹਦਾ ਨਾਂ ਹੀ ਕੋਈ ਨਹੀਂ ਹੈ, ਉਹਦਾ ਥਾਂ ਹੀ ਕੋਈ ਨਹੀਂ ਹੈ, ਉਹਦੇ ਸਾਰੀ ਨਾਮ ਨੂੰ ਉਹਦੇ ਸਾਰੀ ਥਾਂ। ਕਹਿੰਦੇ ਉਹ ਤਾਂ ਕਿਰਤਮ ਨਾਮ ਕਥੇ ਤੇਰੇ ਜੇਵਾ, ਸਾਰੇ ਕਥੇ ਹੋਈ ਨੇ ਨਾਮ, ਮੈਂ ਤੇ ਪ੍ਰੇਮ ਵੇਖਦਾ। ਕਹਿੰਦੇ ਤੈਨੂੰ ਪਤਾ ਹੋਣਾ ਚਾਹੀਦਾ, ਕਹਿੰਦੇ ਇਹ ਨਾਮ ਤਾਂ ਮੈਨੂੰ ਬਾਕੀ ਦੇ ਸਾਰਿਆਂ ਨਾਵਾਂ ਨਾਲੋਂ ਹੀ ਪਿਆਰ ਹੈ। ਅਖੇ ਮਹਾਰਾਜ ਉਹ ਕਿਉਂ, ਕਹਿੰਦੇ ਜਦੋਂ ਦੁਆਪਰ ਯੁੱਗ ਚ ਮੈਂ ਭਗਵਾਨ ਕ੍ਰਿਸ਼ਨ ਰੂਪ ਹੋ ਕੇ ਆਇਆ ਸੀ, ਬਚਪਨ ਦੇ ਵਿੱਚ ਮੈਂ ਮਿੱਟੀ ਮੂੰਹ ਵਿੱਚ ਪਾ ਬੈਠਾ, ਤਾਂ ਮੇਰੀ ਮਾਂ ਆ ਕੇ ਗੁਜਰੀਆਂ ਨੇ ਦਸਤਾ ਨਾ ਦੀਆਂ, ਉਹਨਾਂ ਨੇ ਕਹਿ ਤਾ ਤੇਰਾ ਪੁੱਤ ਮਿੱਟੀ ਖਾਂਦਾ, ਤੂੰ ਮੱਖਣੀ ਨਹੀਂ ਦਿੰਦੀ, ਉਹਨੂੰ ਮਿਹਣਾ ਮਾਰਿਆ। ਕਿ ਫਿਰ ਬਹੁਤ ਮੇਰੀ ਮਾਂ ਨੂੰ ਹਦਕ ਆਈ ਦਸ਼ੋਧਾ ਨੂੰ, ਉਹ ਖਿਜੀ ਹੋਈ ਤਾਂ ਪਹਿਲਾਂ ਹੀ ਸੀ ਕਿਉਂਕਿ ਮਿਹਣਾ ਜੋ ਮਾਰਤਾ ਸ਼੍ਰੀ ਕਰਨ, ਉਹ ਆ ਕੇ ਮੈਨੂੰ ਕਹਿਣ ਲੱਗੀ ਕੰਨ ਤੋਂ ਫੜ ਕੇ, ਕਹਿੰਦੀ ਕੀ ਹੈ ਤੇਰੇ ਮੂੰਹ 'ਚ? ਅੱਗੇ ਪਹਿਲਾਂ ਤਾਂ ਮੈਂ ਕਹਿ ਦਿੱਤਾ ਵੀ ਕੁਛ ਨਹੀਂ, ਹੂੰ ਹੂੰ ਜੀ ਕਰਕੇ ਸਾਰੇ ਵੀ ਕੁਛ ਨਹੀਂ ਹੈ। ਉਹ ਕਹਿੰਦੀ ਖੋਲ ਮੂੰਹ। ਕਹਿੰਦੇ ਜਦੋਂ ਮੈਂ ਮੂੰਹ ਖੋਲਿਆ ਮੂੰਹ 'ਚ ਮਿੱਟੀ ਸੀ ਮੇਰੇ, ਤੇ ਮਾਂ ਨੇ ਨਾਲ ਤਾਂ ਮਾਰੀ ਚਪੇੜ, ਨਾਲੇ ਕਹਿੰਦੀ ਗੁਫੋੜੂ ਨਾ ਹੋਵੇ। ਉਹ ਮੇਰੀ ਮਾਂ ਦਾ ਨਾਂ ਰੱਖਿਆ ਹੋਇਆ, ਕਹਿੰਦੇ ਤੂੰ ਏਡਾ ਨਿਰਾਦਰ ਕਰ ਦਿੱਤਾ, ਮੇਰੀ ਤੇ ਮਾਂ ਦਾ ਵੀ ਨਿਰਾਦਰ ਕਰ ਦਿੱਤਾ ਤੈਂ, ਮੇਰਾ ਤਾਂ ਕਰੇ ਹੀ ਕਰਿਆ ਸੰਤ ਜੀ। ਇਹ ਤਾਂ ਨਾਂ ਮੇਰੀ ਮਾਂ ਦਾ ਰੱਖਿਆ ਗੁਫੋੜੂ, ਇਹਨੂੰ ਗੁਫੋੜੂ ਕਹਿ ਕੇ ਭਜਨ ਕਰਨ ਦੇ। ਇਸ ਕਰਕੇ ਰੱਬ ਦਾ ਭਾਈ ਪ੍ਰੇਮ ਦੇਖਦਾ, ਉਹ ਇਹ ਭਾਸ਼ਾ ਮਗਰ ਥੋੜੀ ਜਾਂਦਾ ਵੀ ਕੀ ਕਹਿ ਰਿਹਾ। ਪਾਣੀ ਨੂੰ ਜੋ ਮਰਜ਼ੀ ਕਹਿ ਕੇ ਪੀ ਲਓ, ਜੇ ਪਾਣੀ ਨੂੰ ਤੇਜ਼ਾਬ ਕਹਿ ਕੇ ਪੀ ਲਓ ਫਿਰ ਕਿਹੜਾ ਪਿਆਸ ਨਹੀਂ ਬੁਝਾਊ? ਪਾਣੀ ਨੂੰ ਲੈ ਜ਼ਹਿਰ ਕਹਿ ਲਓ ਵੀ ਜ਼ਹਿਰ ਹੈ, ਪੀ ਲਓ ਫਿਰ ਪਿਆਸ ਨਹੀਂ ਜਾਊਗੀ। ਰੱਬ ਨੂੰ ਦੁਸ਼ਮਣ ਕਹਿ ਕੇ ਰੱਬ ਕਹਿ ਲਓ, ਰੱਬ ਤਾਂ ਵੀ ਰੱਬੇ ਰਹੂਗਾ। ਰੱਬ ਐਸੀ ਚੀਜ਼ ਹੈ ਸਾਧ ਸਿੰਘ ਜੀ। ਇਸ ਕਰਕੇ ਪ੍ਰੇਮ ਦੇ, ਪ੍ਰੇਮ ਦਾ ਰੂਪ ਹੈ। ਸਤਿਗੁਰੂ ਮਹਾਰਾਜ ਨੇ ਇੱਥੇ ਪ੍ਰੇਮ ਦੀ ਕਹਾਣੀ ਨੂੰ ਯਾਦ ਕੀਤਾ ਕਿੱਥੇ ਪੰਕਤੀ, ਤੇ ਸਤਿਗੁਰੂ ਮਹਾਰਾਜ ਕਹਿੰਦੇ ਤੂੰ ਮੁੱਖ ਮੋਟੀ ਬਾਤ ਪ੍ਰਕਾਸ਼ ਖਰੋ ਕਰਤ ਹਾਸ ਬਿਲਾਸ ਇਮ ਕਹਿ ਗੁਰੂ ਕਿਰਪਾ ਬਹੁ ਕਰੀ। ਇਹ ਕਹਿ ਕੇ ਸਈਅਤ ਤੇ ਕਿਰਪਾ ਕਰ ਦਿੱਤੀ।
ਪ੍ਰੇਮਾ ਭਗਤ ਹਿਰਦੇ ਤੇ ਧਰੀ,
ਪ੍ਰੇਮਾ ਭਗਤੀ ਉਹਦੇ ਹਿਰਦੇ 'ਚ ਧਰ ਦਿੱਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਹਿਰਦੇ ਭਗਤੀ ਦਾ ਪ੍ਰਕਾਸ਼ ਹੋ ਗਿਆ। ਉਸੇ ਵੇਲੇ ਬ੍ਰਹਮ ਗਿਆਨ ਸਾਧ ਸਿੰਘ ਜੀ ਆ ਸਾਰਾ ਸੰਸਾਰ ਇਉਂ ਦੱਸਣ ਲੱਗ ਗਿਆ ਜਿਵੇਂ ਹੱਥ ਦੇ ਪਿਆ ਔਲਾ ਦਿਖਦਾ। ਹਸਤਾਮਲ ਗਿਆਨ ਕਹਿੰਦੇ ਇਹਨਾਂ ਨੂੰ, ਆਮਲ ਔਲੇ ਦਾ ਨਾਮ ਹੈ, ਹੱਥ ਤੇ ਧਰੇ ਔਲੇ ਦੀ ਤਰ੍ਹਾਂ। ਇਉਂ ਗਿਆਨ ਹੋ ਗਿਆ ਹੈ,
ਭਇਓ ਨਿਹਾਲ ਪਾਏ ਗੁਰ ਕਰਨ,
ਨਿਹਾਲ ਹੋ ਗਿਆ ਦੁੱਖਾਂ ਤੋਂ ਰਹਿਤ ਗੁਰੂ ਦੀ ਕਿਰਪਾ ਪਾ ਕੇ।
ਸੰਕਟ ਹੋ ਜਨਮ ਅਰ ਮਰਨ,
ਜੰਮਣ ਤੇ ਮਰਨ ਦਾ ਸੰਕਟ ਦੂਰ ਕਰਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ।
ਨੰਦ ਲਾਲ ਗੁਰ ਕੀ ਟਿਗਰ ਹੈ,
ਭਾਈ ਨੰਦ ਲਾਲ ਜੀ ਗੁਰੂ ਦੇ ਕੋਲ ਰਹੇ ਹਨ।
ਬ੍ਰਹਮ ਗਿਆਨ ਮਹਿ ਨਿਸ਼ਚਲ ਹੈ,
ਇਹਨਾਂ ਦਾ ਬ੍ਰਹਮ ਗਿਆਨ ਦੇ ਵਿੱਚ ਅਥਾਹ ਨਿਸ਼ਚਾ ਹੈ। ਇੱਥੇ ਇਹ ਸਈਅਦ ਦੀ ਸਾਖੀ ਪੂਰੀ ਹੁੰਦੀ ਹੈ ਤੇ ਰਹਿੰਦੀ ਸਾਖੀ ਭਾਈ ਨੰਦ ਲਾਲ ਸਾਹਿਬ ਦੀ। ਬਹੁਤ ਰਸਮੈਕ ਉਹ ਸਾਖੀ ਹੈ ਜਿਹੜੀ ਕੱਲ੍ਹ ਨੂੰ ਆ ਰਹੀ ਹੈ, ਜਿਹਦੇ ਵਿੱਚ ਲੰਗਰ ਦੀ ਮਹਾਨਤਾ ਦੱਸੀਆਂ ਗੁਰਦੇਵ ਪਾਤਸ਼ਾਹ ਨੇ। ਇਹ ਬੜੀ ਸਿੱਖ ਇਤਿਹਾਸ ਦੇ ਅੰਦਰ, ਸਿੱਖ ਗੁਰੂ ਸਾਹਿਬਾਨਾਂ ਦੇ ਅੰਦਰ ਅਜਿਹੀਆਂ ਬਹੁਤ ਘੱਟ ਸਾਖੀਆਂ, ਪੰਥ ਪ੍ਰਕਾਸ਼ ਦੇ ਅੰਦਰ ਵੀ ਤੇ ਗੁਰੂ ਸਾਹਿਬਾਨਾਂ ਦੇ ਇਤਿਹਾਸ ਵਿੱਚ ਵੀ, ਜਿਹੜੀ ਕੱਲ੍ਹ ਆਪ ਜੀ ਨੇ ਸੁਣਨੀ ਹੈ। ਆਓ ਗੁਰੂ ਕਿਰਪਾ ਕਰੇ, ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਸਾਧ ਸਿੰਘ ਜੀ ਖਿਮਾ ਕਰਨੀ, ਬੜੇ ਪਿਆਰ ਵਿੱਚ ਆ ਕੇ ਗੁਰਦੇਵ ਦੀ ਪਾਤਸ਼ਾਹ ਦੀ ਐਨ ਉਸ ਗੋਦ ਦਾ ਆਨੰਦ ਮਾਣਿਆ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਥਾ ਦੇ ਨਾਲ ਪਿਆਰ ਕਰਨ ਦਾ ਭਾਵ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਪਿਆਰ ਕੀਤਾ, ਪਿਆਰ ਦੇ ਵਿੱਚ ਨਿਮਗਨ ਹੋ ਕੇ ਬੈਠੇ ਹੋ। ਆਓ ਸਤਿਗੁਰੂ ਕਿਰਪਾ ਕਰਨ, ਆਨੰਦ ਸਾਹਿਬ ਦਾ ਪਾਠ ਕਰੀਏ ਤੇ ਫਿਰ ਅਰਦਾਸ ਹੋਏਗੀ ਮਹਾਰਾਜ ਦੇ ਚਰਨ ਛਾਣ। ਪਿਛਲੀ ਪੰਕਤੀ ਬੋਲਦੇ ਹੋ,
ਨੰਦ ਲਾਲ ਗੁਰ ਕੇ ਟਿਗਰ ਹੈ, ਬ੍ਰਹਮ ਗਿਆਨ ਮਹਿ ਨਿਸ਼ਚਲ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ
ਅਗਨਾਸ,
ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ, ਹੇ ਅਪਰੰਪਰ ਹਰ ਹਰੇ ਹੈ ਪਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਜ਼ਾਰਾਇਆ, ਹੇ ਠਾਕੁਰ ਹਾਂ ਦਾਸੁਰੋ ਮੈਂ ਨਿਰਗੁਣ, ਨਾਨਕ ਦੀ ਜੈ ਨਾਮ ਦਾਖੋ
ਕਰੋ,
ਆਈ ਪ੍ਰਭ ਸਰਣਾਗਤੀ ਕਿਰਪਾ ਨਿਦ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੂ ਸੋ ਕਰੇ
ਪਾਰ,
ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰਨ
ਹਾਰ,
ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ।